ਸਾਂਝੀਆਂ ਕਰਾਂਗਾ। ਸਗੂ ਸੱਚ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਦੌਰੇ ਸਗੂ ਸੱਚ ਪਾਤਸ਼ਾਹ ਨੇ ਕੀਤੇ ਉਹ ਆਪਾਂ ਸਾਰੇ ਜਾਣਦੇ ਹਾਂ। ਬਹੁਤ ਹੀ ਸਗੁਰਾਂ ਨੇ ਬਖਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਮੈਂ ਇੱਕ ਦੋ ਹੋਰ ਵਿਅਕਤੀਆਂ ਦੀ ਇੱਕ ਵਾਰੀ ਇੱਥੇ ਨਾ ਜੀ ਸਾਧ ਸਿੰਘ ਜੀ, ਇਹ ਮੈਂ ਤਾਂ ਥੋੜ੍ਹੀ ਦੱਸਣ ਲੱਗਾ ਕਿ ਸਾਡੀ ਇਹ ਜਿਹੜੀ ਮਿਸ਼ਨ ਹੈ ਅਸੀਂ ਕੀ ਕਰਦੇ ਹਾਂ, ਇਸ ਦਾ ਬਾਹਰਲੇ ਸੰਸਥਾ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਹੈ। ਇੱਥੇ ਇੱਕ ਸਮਾਂ ਮੈਂ ਤਕਰੀਬਨ 2001 ਤੋਂ 2005 ਦੇ ਦਰਮਿਆਨ, ਸ਼ਾਇਦ ਮੈਨੂੰ ਪੂਰਾ ਸਾਲ ਤਾਂ ਨਹੀਂ ਯਾਦ, ਮੈਂ ਇੱਥੇ ਇੱਕ ਵਾਰੀ ਬੈਂਗਲੌਰ ਹੁੰਦਾ ਸੀ ਉਦੋਂ ਮੈਂ ਰਹਿੰਦਾ ਸੀ, ਅਤੇ ਬੈਂਗਲੌਰ ਤੋਂ ਮੈਨੂੰ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਆਉਂਦਿਆਂ ਮੈਂ ਸੱਚਪਾਤ ਜਦੋਂ ਮੱਥਾ ਟੇਕਿਆ ਸਗੂ ਜਗਜੀਤ ਸਿੰਘ ਨੂੰ, ਸੱਚ ਪਾਤਸ਼ਾਹ ਮੈਨੂੰ ਬੁਲਾ ਕੇ ਹੁਕਮ ਕੀਤਾ ਕਿ ਇੱਥੇ ਨਾ ਇੱਕ ਯੋਗੀ ਹਰਭਜਨ ਸਿੰਘ ਜੀ ਦਾ ਗੋਰਾ ਇੱਕ ਉਹਨਾਂ ਦਾ ਚੇਲਾ ਆਇਆ ਹੋਇਆ ਸੀ। ਸੱਚ ਪਾਤਸ਼ਾਹ ਹੁਕਮ ਕੀਤਾ ਕਿ ਤੂੰ ਉਹਦੇ ਨਾਲ ਉਹਦੇ ਥੋੜ੍ਹੀਆਂ ਗੱਲਾਂ ਉਹਦੀਆਂ ਸੁਣਨੀਆਂ ਨੇ, ਉਹਦੇ ਨਾਲ ਆਪਣੀਆਂ ਵੀ ਕਰਨੀਆਂ ਨੇ, ਅਤੇ ਜੋ ਗੱਲਾਂ ਉਹ ਆਖਦਾ ਨੇ ਮੈਨੂੰ ਵੀ ਆ ਕੇ ਦੱਸਣੀਆਂ ਨੇ। ਅਤੇ ਮੈਂ ਸਾਧ ਸਿੰਘ ਜੀ ਹੁਕਮ ਦੇ ਅਨੁਸਾਰ ਮੈਂ ਉਸਨੂੰ ਜਿੱਥੇ ਉਹਦਾ ਡੇਰਾ ਲੱਗਾ ਸੀ ਮੈਂ ਉੱਥੇ ਗਿਆ ਅਤੇ ਉਸਨੂੰ ਮਿਲਿਆ। ਉਹ ਮੈਂ ਜਦੋਂ ਆਇਆ ਉਹ ਮੇਰੇ ਤੋਂ 2-3 ਦਿਨ ਪਹਿਲਾਂ ਇੱਥੇ ਸ਼੍ਰੀ ਭੈਣੀ ਸਾਹਿਬ ਪਹੁੰਚਿਆ ਹੋਇਆ ਸੀ। ਗੱਲਾਂ ਕਰਦਿਆਂ ਕਰਦਿਆਂ ਕੁਛ ਪਤਾ ਲੱਗਾ ਕਿ ਉਸਦਾ ਇੱਥੇ ਆਉਣ ਦਾ ਇੱਕ ਕਾਰਨ ਇਹ ਸੀ ਕਿ ਉਹ ਥੋੜ੍ਹਾ ਜਿਹਾ ਯੋਗੀ ਜੀ ਸਿਹਤ ਕਰਕੇ ਕਾਫੀ ਢਿੱਲੇ ਸਨ, ਉਸ ਵੇਲੇ ਹਸਪਤਾਲ ਸਨ ਅਤੇ ਉਹਨਾਂ ਦੇ ਮਤਲਬ ਡਾਕਟਰਾਂ ਨੇ ਜਵਾਬ ਵੀ ਦਿੱਤਾ ਹੋਇਆ ਸੀ ਕਿ ਸ਼ਾਇਦ ਇਹਨਾਂ ਦੀ ਬਚਣ ਦੀ ਉਮੀਦ ਨਹੀਂ ਹੈ। ਇਸ ਗੋਰੇ ਨੂੰ ਉਹਨਾਂ ਦੇ ਜਿੰਨੇ ਬਾਕੀ ਗੋਰੇ ਮੈਂਬਰ ਸਨ ਉਹਨਾਂ ਨੇ ਇਸ ਨੂੰ ਚੁਣ ਕੇ ਇੱਥੇ ਭੇਜਿਆ ਹੋਇਆ ਸੀ ਅਤੇ ਉਹਦਾ ਮਿਸ਼ਨ ਇਹ ਸੀਗਾ ਕਿ ਕਿਸ ਤਰੀਕੇ ਨਾਲ ਉਹਨੇ ਦੱਸਿਆ ਕਿ ਅਸੀਂ 30-35 ਸਾਲਾਂ ਤੋਂ ਸਿੱਖ ਸਜੇ ਹੋਏ ਹਾਂ ਅਤੇ ਅਸੀਂ ਸਾਰੇ ਹੋਰ ਜਿੰਨੇ ਇੱਥੇ ਸਿੱਖ ਸੰਪਰਦਾਵਾਂ ਨੇ ਯੋਗੀ ਜੀ ਦੇ ਰਾਹੀਂ ਅਸੀਂ ਸਾਰਿਆਂ ਨੂੰ ਮਿਲੇ ਹਾਂ, ਲੇਕਿਨ ਸਾਨੂੰ ਮਨ ਦੀ ਤਸੱਲੀ ਨਹੀਂ ਹੋਈ। ਸਾਨੂੰ ਜੇ ਇੱਕ ਸਭ ਤੋਂ ਇੱਕ ਸਹੀ ਇੱਕ ਪੰਥ ਦਿਸਦਾ ਨਾ ਸਿੱਖੀ ਦੇ ਵਿੱਚ, ਇੱਕ ਨਾਮਧਾਰੀ ਪੰਥ ਦਿਸਦਾ, ਇਹ ਆਪਾਂ ਅਨੁਭਵ ਕਰੀਏ ਸਾਧ ਸਿੰਘ ਜੀ, ਇਹ ਸਾਡਾ ਇੱਕ ਵਿਦਆਊਟ ਪ੍ਰੈਜੁਡਿਸ ਕਹਿੰਦੇ ਅੰਗਰੇਜ਼ੀ ਦਾ, ਹੁਣ ਮੈਂ ਪਤਾ ਨਹੀਂ ਟ੍ਰਾਂਸਲੇਸ਼ਨ ਕੀ, ਕਿ ਕਿਸੇ ਨੇ ਉਹਨਾਂ ਨੂੰ ਇਨਫਲੂਐਂਸ ਨਹੀਂ ਕੀਤਾ ਹੋਇਆ, ਜਿਸ ਤਰ੍ਹਾਂ ਬਾਕੀ ਸਿੱਖ ਭਾਈਚਾਰਾ ਹੈ, ਜਿਸ ਤਰ੍ਹਾਂ ਵੀ ਇੱਥੇ ਹੋਰ ਵੀ ਸਾਡੇ ਉਹਨਾਂ ਦੇ, ਜੇ ਅਸੀਂ ਕਹਿ ਲਈਏ ਗੋਰਿਆਂ ਦਾ ਵੀ ਸੱਚ ਪਾਤਸ਼ਾਹ ਉਪਦੇਸ਼ ਚਾਹੁੰਦਾ ਹੈ ਕਿ ਸਾਡੇ ਅੰਗਰੇਜ਼ ਤਾਂ ਚਲਾ ਗਿਆ, ਸਾਡੇ ਤੋਂ ਅੰਗਰੇਜ਼ੀਅਤ ਨਹੀਂ ਹਜੇ ਗਈ ਸਾਡੇ ਅੰਦਰੋਂ। ਉਹ ਅੰਗਰੇਜ਼ੀਅਤ ਦੀ ਗੱਲ, ਉਹ ਅੰਗਰੇਜ਼ ਜਿਹਨਾਂ ਨੇ ਆ ਕੇ ਕਿਸੇ ਨੇ ਉਹਨਾਂ 'ਤੇ ਇਨਫਲੂਐਂਸ ਨਹੀਂ ਕੀਤਾ, ਉਹ ਅਮਰੀਕਾ ਤੋਂ ਆਏ ਨੇ, ਅਮਰੀਕਨ ਜ਼ਿਆਦਾ ਉਹਨਾਂ ਦੀ ਤਾਦਾਦ ਹੈ, ਉਹਨਾਂ ਨੇ ਆ ਕੇ ਆਪਣੇ ਇੰਡੀਪੈਂਡੈਂਟਲੀ ਉਹਨਾਂ ਨੇ ਇੱਕ ਜੋ ਬਾਕੀ ਸੰਪਰਦਾਵਾਂ ਨਾਲ ਮੇਲ ਮਿਲਾਪ ਹੋਇਆ ਅਤੇ ਇੱਕ ਨਾਮਧਾਰੀ ਪੰਥ ਨਾਲ ਵੀ ਉਹਨਾਂ ਦਾ ਜਦੋਂ ਮੇਲ ਮਿਲਾਪ ਹੋਇਆ ਅਤੇ ਉਹਨਾਂ ਦੇ ਅਨੁਭਵ ਇਹ ਅੰਦਰ ਮਨ ਵਿੱਚ ਆਈ ਕਿ ਇਹ ਲੋਕ ਸਹੀ ਨੇ, ਸਾਰਾ ਇਹਨਾਂ ਦਾ ਜੋ ਵੀ ਕਰਦੇ ਨੇ ਅੱਛਾ ਕਰਦੇ ਨੇ, ਅਤੇ ਉਹਨਾਂ ਦਾ ਇਹ ਸੀਗਾ ਕਿ ਇੱਥੇ ਅਸੀਂ ਕਿਸੇ ਤਰੀਕੇ ਨਾਲ ਵਿੱਚ ਰਲ ਜਾਈਏ। ਇਸ ਉਸ ਮਿਸ਼ਨ 'ਤੇ ਆਇਆ ਹੋਇਆ ਸੀ। ਮੈਂ ਸੱਚ ਪਾਤਸ਼ਾਹ ਨੂੰ ਜਾ ਕੇ ਇਹ ਗੱਲ ਦੱਸੀ ਕਿ ਸੱਚ ਪਾਤਸ਼ਾਹ ਆਹ ਉਹਨਾਂ ਦੀ ਕਾਰਨ ਹੈ ਆਉਣ ਦਾ। ਸੱਚ ਪਾਤਸ਼ਾਹ ਜੀ ਬੜੀ ਜਲਦੀ ਹੁਕਮ ਕੀਤਾ, ਨਹੀਂ ਇਸ ਤਰ੍ਹਾਂ ਨਹੀਂ ਅਸੀਂ ਕਰਨਾ। ਇਹ ਆਪਾਂ ਅਨੁਭਵ ਕਰੀ। ਹੁਣ ਇਹ ਵੀ ਸਾਧ ਸਿੰਘ ਜੀ, ਕੋਈ ਹੋਰ ਸੰਸਥਾ ਹੁੰਦੀ ਅਤੇ ਉਹਨਾਂ ਦੀ ਕਾਫੀ ਗਿਣਤੀ ਹੈ, ਜਲਦੀ ਦੇਣੀ ਇਹਨਾਂ ਨੂੰ, ਉਹਨਾਂ ਨੇ ਕਹਿਣਾ ਸੀ ਆਲਨ ਦਿਓ ਵਿੱਚ, ਲੇਕਿਨ ਸੱਚ ਪਾਤਸ਼ਾਹ ਹੁਕਮ ਕੀਤਾ ਕਿ ਸਾਡੀ ਸ਼ੁੱਧਤਾ ਖਰਾਬ ਕਰਨਗੇ। ਸੱਚ ਪਾਤਸ਼ਾਹ ਹੁਕਮ ਕੀਤਾ ਸਾਡੀ ਸ਼ੁੱਧਤਾ ਖਰਾਬ ਕਰਨਗੇ। ਇਹ ਸਗੁਰ ਹੀ ਕਰ ਸਕਦਾ ਹੈ, ਨਹੀਂ ਤਾਂ ਮੈਂ ਸਾਧ ਸਿੰਘ ਜੀ ਜ਼ਰੂਰ ਇਹ ਕਿਸੇ ਹੋਰ ਸੰਸਥਾ ਦੇ ਵਾਸਤੇ ਗੱਲ ਹੁੰਦੀ ਨਾ ਕਿ ਆਹ ਐਡਾ ਵੱਡਾ ਗਰੁੱਪ ਸਾਡੇ ਵਿੱਚ ਆਉਣ ਨੂੰ, ਸ਼ਾਮਿਲ ਹੋਣ ਨੂੰ ਤਿਆਰ ਆ ਜੀ, ਅਸੀਂ ਜ਼ਰੂਰ ਉਹਨਾਂ ਨੂੰ ਬਾਹਾਂ ਗੋਲ ਖਿਲਾਰ ਕੇ ਅਸੀਂ ਉਹਨਾਂ ਨੂੰ ਸਵੀਕਾਰ ਕਰਦੇ, ਲੇਕਿਨ ਸਗੁਰਾਂ ਨੇ ਆਪਣੀ ਸ਼ੁੱਧਤਾ, ਇਹ ਜਿਹੜੀ ਨਾਮਧਾਰੀ ਪੰਥ ਦੀ ਆ, ਇੱਕ ਨਿਆਰਾ ਪੰਥ ਜਿਹੜਾ, ਨਿਆਰਾ ਪੁਣਾ ਜਿਹੜਾ, ਜੋ ਵੀ ਸਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਉਸਦਾ ਇਹ ਸਗੁਰ ਹੀ ਜਾਣ ਸਕਦਾ ਹੈ, ਉਹ ਸਗੁਰ ਹੀ ਕਰ ਸਕਦਾ ਹੈ ਇਸ ਤਰ੍ਹਾਂ ਦੇ ਕਾਰਨਾਮੇ। ਸਗੁਰ ਸੱਚ ਪਾਤਸ਼ਾਹ ਦੀ ਸਾਰੇ ਗੱਜ ਕਹਿ ਕੇ ਧੰਨ ਸ੍ਰੀ ਸਗੁਰ ਜਗਜੀਤ ਸਿੰਘ ਜੀ। ਇੱਕ ਵਾਰੀ ਹੋਰ ਸਾਧ ਸਿੰਘ ਜੀ, ਇੱਕ ਵਾਰੀ ਇੰਗਲੈਂਡ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਲੰਡਨ ਜਿਹੜਾ ਕ੍ਰਿਸਚੈਨਿਟੀ ਦੇ ਨਾ ਸਾਧ ਸਿੰਘ ਜੀ ਕਈ ਉਹਨਾਂ ਦੇ ਅੱਡ ਅੱਡ ਉਹਨਾਂ ਦੇ ਜਿਸ ਤਰ੍ਹਾਂ ਕਹਿ ਲਈਏ ਸੈਕਟ ਨੇ, ਜਿਹੜਾ ਸਭ ਤੋਂ ਵੱਡਾ ਹੈ ਉਹ ਕੈਥੋਲਿਕ ਹੈ। ਕੈਥੋਲਿਕ ਜਿਹੜਾ ਉਹਨਾਂ ਦਾ ਆਗੂ ਪੋਪ ਜਿਹਨੂੰ ਕਹਿੰਦੇ ਹੈ, ਉਸ ਤੋਂ ਥੱਲੇ ਇੱਕ ਐਂਗਲੀਕਨ ਕਹਿੰਦੇ ਹਨ, ਉਹ ਇੰਗਲੈਂਡ ਦੀ ਰਾਜਧਾਨੀ ਜਿਹੜੀ ਲੰਡਨ ਵਿੱਚ ਉਹਨਾਂ ਦਾ ਸੇਂਟ ਪੌਲਸ ਕੈਥੀਡਰਲ ਹੈ, ਜਿਸ ਤਰ੍ਹਾਂ ਕਹਿ ਲਈਏ ਉਹਨਾਂ ਦਾ ਕੇਂਦਰ ਹੈ, ਮੱਕਾ ਹੈ, ਜਿਸ ਤਰ੍ਹਾਂ ਕਹਿ ਲਈਏ ਸੇਂਟ ਪੌਲਸ ਕੈਥੀਡਰਲ। ਉੱਥੇ ਦਾ ਬਿਸ਼ਪ ਉਸਨੇ ਸਗੁਰ ਸੱਚ ਪਾਤਸ਼ਾਹੀ ਨੂੰ ਇਨਵਾਈਟ ਕੀਤਾ ਸੇਂਟ ਪੌਲਸ ਕੈਥੀਡਰਲ, ਅਤੇ ਮੈਂ ਵੀ ਨਾਲ ਸੀ ਸਗੁਰਾਂ ਦੇ। ਉਸਨੇ ਸਾਧ ਸਿੰਘ ਜੀ ਇੱਕ ਜਦੋਂ ਉਲਥਾ ਕਰਨਾ ਸੀ ਨਾ ਅੰਗਰੇਜ਼ੀ ਦਾ ਅਤੇ ਪੰਜਾਬੀ ਦਾ, ਉਹ ਸੱਚ ਪਾਤਸ਼ਾਹੀ ਦੀ ਬਖਸ਼ਿਸ਼ ਨਾਲ ਮੈਨੂੰ ਸੱਚ ਪਾਤਸ਼ਾਹੀ ਸੇਵਾ ਬਖਸ਼ੀ ਉਸ ਵੇਲੇ। ਉਸਨੇ ਇੱਕ ਸੱਚ ਪਾਤਸ਼ਾਹੀ ਨੂੰ ਪਹੁੰਚਦੇ ਹੀ ਨਾ ਜੀ ਸਵਾਗਤ ਕਰਕੇ ਉਸਨੇ ਇੱਕ ਸਵਾਲ ਪੁੱਛਿਆ ਜਾਂ ਇੱਕ ਮੰਗ ਮੰਗੀ ਕਿ ਯੋਰ ਹੋਲੀਨੈਸ ਸਾਡੇ 'ਤੇ ਇੱਕ ਕਿਰਪਾ ਕਰੋ, ਸਾਨੂੰ ਨਾ ਆਹ ਜਿਹੜਾ ਨਾਮ ਸਿਮਰਨ ਦੀ ਜਾਂਚ ਮੈਡੀਟੇਸ਼ਨ ਦੀ ਜਾਂਚ ਸਾਨੂੰ ਆਪ ਜੀ ਦੱਸੋ, ਸਾਡੇ 'ਤੇ ਇਸ 'ਤੇ ਚਾਨਣਾ ਪਾਓ, ਕਰਕੇ ਅਸੀਂ ਜਿਹੜੇ ਪੱਛਮੀ ਦੇਸ਼ਾਂ ਦੇ ਵੈਸਟਰਨ ਕੰਟਰੀਜ਼ ਜਿਹੜੀਆਂ ਹਨ ਉਹਨਾਂ ਨੂੰ ਸਾਨੂੰ ਬਹੁਤ ਕੁਛ ਅਜੇ ਤੁਹਾਡੇ ਤੋਂ ਸਿੱਖਣ ਦੀ ਲੋੜ ਹੈ। ਮਤਲਬ ਈਸਟਰਨ ਕੰਟਰੀਜ਼ ਜਿਹੜੇ ਅਸੀਂ ਸਾਡੇ ਮਤਲਬ ਈਸਟਰਨ ਕੰਟਰੀ ਜਿਵੇਂ ਇੰਡੀਆ ਹੈ ਜਾਂ ਹੋਰ, ਅਸੀਂ ਤੁਹਾਡੇ ਤੋਂ ਬਹੁਤ ਕੁਛ ਸਿੱਖਣ ਨੂੰ ਸਾਨੂੰ ਹਜੇ ਲੋੜ ਹੈ। ਅਸੀਂ ਇਹ ਸਾਧ ਸਿੰਘ ਜੀ ਅਨੁਭਵ ਕਰਨਾ ਕਿ ਉਹ ਬਿਸ਼ਪ ਜਿਹੜਾ ਸੇਂਟ ਪੌਲਸ ਕੈਥੀਡਰਲ ਦਾ ਬਿਸ਼ਪ, ਉਹ ਇੱਕ ਐਂਗਲੀਕਨ ਚਰਚ ਦਾ ਹੈੱਡ ਕਹਿ ਲਈਏ ਜੀ, ਐਡਾ ਵੱਡਾ ਆਦਮੀ ਨਾ ਜੀ, ਉਹਨੇ ਆਪ ਇਹ ਮੰਗ ਮੰਗੀ ਕਿ ਸਾਨੂੰ ਕੁਛ ਸਿੱਖਣ ਨੂੰ ਦੱਸੋ ਤੁਸੀਂ, ਇਹ ਸਗੁਰ ਸੱਚ ਪਾਤਸ਼ਾਹ ਦੀ ਬਖਸ਼ਿਸ਼ ਕਿ ਉਹ ਅਸੀਂ ਆਪਣੀਆਂ ਚੀਜ਼ਾਂ ਆਪਣਾ ਵਿਰਸਾ ਜਿਹੜਾ ਅਸੀਂ ਭੁੱਲੀਏ ਨਾ, ਆਹ ਜਿਹੜਾ ਸਾਨੂੰ ਸਗੁਰ ਸੱਚ ਪਾਤਸ਼ਾਹ ਦੀ ਬਖਸ਼ਿਸ਼ ਨਾਲ ਆਹ ਜਿਹੜਾ ਨਾਮ ਸਿਮਰਨ ਦਾ ਅਭਿਆਸ ਹੈ, ਆਹ ਮੈਡੀਟੇਸ਼ਨ ਦਾ ਜਿਹੜਾ ਸਾਡਾ, ਇਹ ਸਾਨੂੰ ਲੋਕ ਇਹਨੂੰ ਉਹ ਮੰਗਦੇ ਨੇ ਸਾਡੇ ਤੋਂ, ਉਹ ਤਰਸਦੇ ਨੇ ਕਿ ਸਾਨੂੰ ਇਹਦੀ ਜਾਂਚ ਆਵੇ ਕਿ ਅਸੀਂ ਸਾਡੀ ਇਹ ਚੀਜ਼ ਆਪਣੇ ਉਹ ਕੌਡੀਆਂ ਦੇ ਪਾਸ ਹੀ ਇਹਨੂੰ ਛੱਡੀ ਜਾਈਏ ਜਾਂ ਇਹਦਾ ਧਿਆਨ ਨਾ ਦੇਈਏ ਤਾਂ ਅੱਛੀ ਗੱਲ ਨਹੀਂ ਹੈ। ਉਸਨੇ ਮਤਲਬ ਸਗੁਰ ਸੱਚ ਪਾਤਸ਼ਾਹ ਬਖਸ਼ਿਸ਼ ਕੀਤੀ ਬਚਨਾਂ ਦੇ ਵਿੱਚ, ਸਗੁਰਾਂ ਨੇ ਉਸਦੇ ਜਿਹੜੇ ਸੀ ਨਾ ਕਿ ਕਿਸ ਤਰ੍ਹਾਂ ਇਹਦਾ ਕਰਨਾ ਅਭਿਆਸ, ਉਹ ਬਚਨਾਂ ਦੇ ਵਿੱਚ ਸਗੁਰ ਸੱਚ ਪਾਤਸ਼ਾਹ ਨੇ ਤਿੰਨ ਮੁੱਖ ਬਚਨ ਸਗੁਰਾਂ ਨੇ ਕੀਤੇ। ਇੱਕ ਸੱਚ ਪਾਤਸ਼ਾਹ ਬਖਸ਼ਿਸ਼ ਕੀਤੀ ਕਿ ਜਿਹੜੀ ਤੁਹਾਡੀ ਖੁਰਾਕ ਹੈ, ਪਹਿਲਾਂ ਖੁਰਾਕ ਠੀਕ ਕਰੋ, ਮਾਸ ਅਤੇ ਸ਼ਰਾਬ ਦਾ ਤੁਸੀਂ ਤਿਆਗ ਕਰੋ। ਦੂਸਰਾ ਸਗੁਰਾਂ ਬਚਨ ਕੀਤਾ ਕਿ ਤੁਸੀਂ ਸੰਗਤ ਉਹਨਾਂ ਬੰਦਿਆਂ ਨਾਲ ਕਰੋ ਜਿਹੜੇ ਤੁਹਾਡੇ ਧਰਮ ਨੂੰ, ਤੁਹਾਡੇ ਇਸ ਪਾਸੇ ਨੂੰ ਧਰਮ ਦੇ ਖਿਆਲ ਹੋਣ, ਉਹਨਾਂ ਨਾਲ ਤੁਸੀਂ ਸੰਗਤ ਕਰੋ। ਅਤੇ ਤੀਸਰਾ ਜਿਹੜਾ ਤੁਹਾਡੇ ਤੁਸੀਂ ਪੜ੍ਹਨਾ ਹੈ, ਜੋ ਵੀ ਤੁਸੀਂ ਗ੍ਰੰਥ ਪੜ੍ਹਨੇ ਹਨ ਜਾਂ ਕੁਛ ਵੇਖਣਾ ਹੈ, ਉਹ ਤੁਸੀਂ ਧਾਰਮਿਕ ਚੀਜ਼ਾਂ ਦਾ ਇਸ ਤਰ੍ਹਾਂ ਪੜ੍ਹਨਾ ਹੈ, ਹੋਰ ਚੀਜ਼ਾਂ ਜਿਹੜੀਆਂ ਹਨ ਉਹ ਨਹੀਂ ਉਸ ਤੁਸੀਂ ਕਰਨੀਆਂ, ਇਸ ਨਾਲ ਤੁਹਾਡੀ ਬਿਰਤੀ ਥੋੜ੍ਹੀ ਜਿਹੀ ਇਸ ਪਾਸੇ ਲੱਗੇਗੀ। ਅਤੇ ਸਗੁਰ ਸੱਚ ਪਾਤਸ਼ਾਹ ਨੇ ਮਤਲਬ ਉਹਨਾਂ ਦੇਸ਼ਾਂ ਵਿੱਚ ਜਾ ਕੇ ਵੀ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ। ਮੈਂ ਹੁਣ ਸਾਧ ਸਿੰਘ ਜੀ ਇੱਕ ਸਾਖੀ ਸਗੁਰਾਂ ਦੀ ਅੱਗੇ ਆਪ ਜੀ ਨੂੰ ਸੁਣਾਵਾਂਗਾ। ਉਹ ਸਾਖੀ ਇੱਥੇ ਸ੍ਰੀ ਭੈਣੀ ਸਾਹਿਬ ਮੈਂ ਆਇਆ ਹੋਇਆ ਸੀ, ਸਗੁਰ ਸੱਚ ਪਾਤਸ਼ਾਹ ਨੇ ਅਸੀਂ ਮੌਜੂਦਾ ਸਗੁਰ ਜੀ ਨਾਲ ਜਿੱਥੇ ਮਾਤਾ ਜੀ ਦੀ ਕੋਠੀ ਸੀ ਉੱਥੇ ਉੱਪਰਲੇ ਕਮਰੇ 'ਚ ਅਸੀਂ ਬੈਠੇ ਸੀ, ਅਤੇ ਸਗੁਰ ਸੱਚ ਪਾਤਸ਼ਾਹ ਨੇ ਇੱਕ ਸੇਵਕ ਨੂੰ ਭੇਜਿਆ ਕਿ ਜਾ ਕੇ ਸਗੁਰ ਸੱਚ ਪਾਤਸ਼ਾਹ ਮੌਜੂਦਾ ਸਗੁਰ ਜੀ ਨੂੰ ਲੈ ਕੇ ਆਓ। ਸੰਤ ਜਗਤਾਰ ਸਿੰਘ ਜੀ ਸ਼ਾਇਦ ਨਾਲ ਹੀ ਸਨ, ਅਤੇ ਇਹ ਜਦੋਂ ਇਹਨਾਂ ਨੂੰ ਸਦਾ ਆਇਆ ਸਗੁਰਾਂ ਵਾਲਾ, ਇਹਨਾਂ ਨੇ ਸਾਨੂੰ ਵੀ ਹੁਕਮ ਕਰਤਾ ਕਿ ਤੁਸੀਂ ਵੀ ਨਾਲ ਹੀ ਆ ਜਾਓ। ਮੈਂ ਅਤੇ ਮੇਰਾ ਛੋਟਾ ਭਰਾ ਵੀ ਨਾਲ ਸੀ, ਅਸੀਂ ਇੱਥੇ ਸਗੁਰ ਸੱਚ ਪਾਤਸ਼ਾਹ ਦੇ ਕੋਠੀ ਆ ਗਏ। ਜਦੋਂ ਕੋਠੀ ਆਏ ਨਾ, ਸੱਚ ਪਾਤਸ਼ਾਹ ਬਾਹਰ ਮੰਜੀ 'ਤੇ ਲੇਟੇ ਹੋਏ ਸਨ, ਅਤੇ ਇੱਕ ਨਾਲ ਨਾ ਇੱਕ ਬਜ਼ੁਰਗ ਬੈਠੇ ਸਨ, ਸਿੱਧਾ ਦਸਤਾਰਾ ਨਹੀਂ ਸੀ, ਟੇਢਾ ਦਸਤਾਰਾ ਸੀ, ਚਿੱਟਾ ਦਾੜਾ ਉਹਨਾਂ ਦਾ। ਸਗੁਰ ਸੱਚ ਪਾਤਸ਼ਾਹ ਜਦੋਂ ਅਸੀਂ ਸਾਰੇ ਮੱਥਾ ਟੇਕ ਕੇ ਬਹਿ ਗਏ, ਸੱਚ ਪਾਤਸ਼ਾਹ ਜੀ ਸਗੁਰ ਮੌਜੂਦਾ ਸਗੁਰ ਜੀ ਨੂੰ ਹੁਕਮ ਕੀਤਾ ਕਿ ਕਾਕਾ ਆ ਸੰਤਾਂ ਦੇ ਗੱਲ ਸੁਣੋ। ਫਿਰ ਸੱਚ ਪਾਤਸ਼ਾਹ ਉਹਨਾਂ ਨੂੰ ਹੁਕਮ ਕੀਤਾ ਸੁਣਾਓ ਆਪਣੀ ਗੱਲ। ਉਹਨਾਂ ਨੇ ਸਾਧ ਸਿੰਘ ਜੀ ਸ਼ੁਰੂ ਕੀਤੀ ਗੱਲ ਆਪਣੀ ਕਿ ਮੈਂ ਛੋਟਾ ਹੁੰਦਾ ਕੋਈ ਕਿਸੇ ਕਾਰਨ ਬਹੁਤ ਮਨ ਤੋਂ ਪਰੇਸ਼ਾਨ ਸੀ, ਬਹੁਤ ਜ਼ਿਆਦਾ ਮੇਰਾ ਮਨ ਬੇਚੈਨ ਰਹਿੰਦਾ ਸੀ, ਕੋਈ ਵੀ ਕਿਸੇ ਕੰਮ 'ਚ ਧਿਆਨ ਨਾ ਲੱਗੇ, ਬਹੁਤ ਮਨ ਮਤਲਬ ਮੈਂ ਇਸ ਤਰ੍ਹਾਂ ਹੀ ਘਰ ਵੀ ਨਾ ਰਹਿਣਾ, ਇਸ ਤਰ੍ਹਾਂ ਹੀ ਤੁਰਿਆ ਫਿਰਨਾ, ਕੋਈ ਕੰਮ ਕਾਰ ਵੀ ਨਹੀਂ, ਘਰ ਵਾਲਿਆਂ ਨੇ ਵੀ ਬੜੇ ਔਖੇ ਹੋ ਜਾਣਾ ਕਿ ਕੁਛ ਨਹੀਂ ਕਰਦੇ, ਇਸ ਤਰ੍ਹਾਂ ਤੁਰੇ ਫਿਰਦੇ ਰਹਿੰਦੇ ਨੇ। ਕਹਿੰਦੇ ਮੈਂ ਉਸ ਅਵਸਥਾ ਵਿੱਚ ਨਾ ਜੀ ਕਿੰਨਾ ਚਿਰ ਫਿਰਦਾ ਰਿਹਾ ਅਤੇ ਕਿਸੇ ਨੇ ਨਾ ਜੀ ਕੋਈ ਜਾਣੂ ਬੰਦਾ ਸੀ ਉਹਨੇ ਨਾ ਕੋਈ ਦੱਸ ਪਾਈ ਕਿ ਇੱਕ ਫਲਾਨਾ ਕੋਈ ਸਾਹ ਦਿਆ, ਉਹਦੇ ਕੋਲ ਮੈਨੂੰ ਭੇਜਿਆ ਕਿ ਉਹ ਬੜਾ ਕਰਨੀ ਵਾਲਾ ਹੈ, ਉਹਦੇ ਕੋਲੋਂ ਤੈਨੂੰ ਨਾ ਉਹ ਜਾ ਕੇ ਉਹਨੂੰ ਮਿਲ ਅਤੇ ਉਹ ਤੈਨੂੰ ਤੇਤੇ ਕਿਰਪਾ ਕਰੂਗਾ। ਕਹਿੰਦਾ ਜਦੋਂ ਮੈਂ ਉੱਥੇ ਚਲਾ ਗਿਆ ਅਤੇ ਉਹਨਾਂ ਨੇ ਨਾ ਕੋਈ ਮੰਤਰ ਜਿਹਾ ਲਿਖ ਕੇ ਦੇ ਤਾ ਕਾਗਜ਼ 'ਤੇ ਅਤੇ ਤੂੰ ਇਹਦਾ ਪਾਠ ਕਰਿਆ ਕਰ ਜਾ ਕੇ। ਕਹਿੰਦਾ ਮੈਂ ਉਹ ਦੱਸੇ ਮੁਤਾਬਕ ਮੈਂ ਉਸ ਹਿਸਾਬ ਨਾਲ ਕਹਿੰਦਾ ਆ ਕੇ ਨਾ ਪਾਠ ਸ਼ੁਰੂ ਕਰ ਦਿੱਤਾ। ਪਾਠ ਕਰਦਿਆਂ ਕਰਦਿਆਂ ਕਹਿੰਦੇ ਹਾਲ ਇਹ ਹੋ ਗਿਆ ਕਿ ਮੈਂ ਅੱਗੇ ਨਾਲ ਹੋਰ ਮੇਰਾ ਕੰਮ ਖਰਾਬ ਹੋ ਗਿਆ। ਅੱਗੇ ਤਾਂ ਮੈਂ ਥੋੜ੍ਹਾ ਜਿਹਾ ਇਸ ਤਰ੍ਹਾਂ 'ਚ ਸੀ, ਮੈਂ ਕਹਿੰਦਾ ਪੱਗ ਵੀ ਨਹੀਂ ਰੱਖਣੀ ਸੀ ਅਤੇ ਕੇਸ ਖਿਲਾਰੀ ਫਿਰਨੇ ਅਤੇ ਮਤਲਬ ਹੋਰ ਅਵਾ ਤਵਾ ਬੋਲੀ ਜਾਣਾ ਅਤੇ ਬਹੁਤ ਕਹਿੰਦਾ ਮੈਂ ਇਸ ਤਰ੍ਹਾਂ ਮਤਲਬ ਅਵਸਥਾ ਇੱਕ ਹੋਰ ਲੈਵਲ ਦੀ ਹੋ ਗਈ, ਬਹੁਤ ਜ਼ਿਆਦਾ ਖਰਾਬੀ ਆ ਗਈ। ਘਰ ਵਾਲੇ ਸਾਰੇ ਉੱਧਰ ਜਿਹੜੇ ਪਿੰਡ ਦੇ ਲੋਕ ਸੀ ਕਹਿੰਦੇ ਪਾਗਲ ਹੋ ਗਿਆ। ਕਹਿੰਦਾ ਮੈਂ ਇਸ ਅਵਸਥਾ 'ਚ ਨਾ ਜੀ ਉੱਥੋਂ ਭੱਜ ਹੀ ਗਿਆ ਘਰੋਂ ਭੱਜ ਗਿਆ ਅਤੇ ਮੈਂ ਨਾ ਕੋਈ ਕਹਿੰਦਾ ਡੇਰਾ ਨਹੀਂ ਮੈਂ ਛੱਡਿਆ, ਜਿੱਥੇ ਮੈਨੂੰ ਦਿਸੇ ਮੈਂ ਉੱਧਰ ਚਲ ਜਾਵਾਂ ਕਿ ਮੈਨੂੰ ਕਿਤੇ ਮਨ ਦੀ ਸ਼ਾਂਤੀ ਆਵੇ, ਕਿਤੇ ਮਨ ਦੀ ਸ਼ਾਂਤੀ ਆਵੇ। ਕਹਿੰਦਾ ਸਾਰੇ ਪਾਸੇ ਨਾ ਕੋਈ ਮਤਲਬ ਕਿੰਨੇ ਮਹੀਨੇ ਨਾ ਜੀ ਇਸ ਤਰ੍ਹਾਂ ਮੈਂ ਵਿਚਰਦਾ ਰਿਹਾ ਅਤੇ ਕੋਈ ਮਤਲਬ ਮੈਨੂੰ ਸ਼ਾਂਤੀ ਦਾ ਕੋਈ ਅਹਿਸਾਸ ਵੀ ਕੋਈ ਮੇਰਾ ਮਤਲਬ ਬਖਸ਼ਿਸ਼ ਨਾ ਹੋਵੇ ਕਿਤੋਂ ਵੀ। ਇੱਕ ਦਿਨ ਕਹਿੰਦਾ ਮੈਂ ਨਾ ਤੁਰਿਆ ਜਾਵਾਂ, ਗਰਮੀ ਦੇ ਦਿਨ ਸੀਗੇ ਅਤੇ ਮੇਰੇ ਕੋਲ ਸਾਈਕਲ ਸੀਗਾ, ਸਾਈਕਲ 'ਤੇ ਮੈਂ ਕਹਿੰਦਾ ਨਹਿਰ ਦੇ ਕੰਢੇ ਕੰਢੇ ਨਾ ਸਾਈਕਲ 'ਤੇ ਜਾਵਾਂ ਅਤੇ ਮੈਨੂੰ ਪਿਆਸ ਲੱਗੀ ਸੀ, ਅੱਗੇ ਮੈਨੂੰ ਇੱਕ ਨਲਕਾ ਦਿਸਿਆ ਅਤੇ ਮੈਂ ਉੱਥੇ ਨਲਕੇ 'ਤੇ ਨਾ ਜੀ ਮੈਂ ਸੋਚਿਆ ਪਾਣੀ ਪੀ ਲਵਾਂ। ਜਦੋਂ ਰੁਕਿਆ ਕਹਿੰਦਾ ਮੈਂ ਉੱਤਰ ਕੇ ਸਾਈਕਲ ਦਰਖਤ ਨਾਲ ਲਾਤਾ ਅਤੇ ਮੈਂ ਉੱਥੇ ਨਲਕੇ ਤੋਂ ਪਾਣੀ ਪੀਣ ਲੱਗਾ ਜੀ। ਜਦੋਂ ਕਹਿੰਦਾ ਮੈਂ ਨਲਕੇ ਤੋਂ ਪਾਣੀ ਪੀਣ ਲੱਗਾ ਅਤੇ ਮੈਂ ਥੱਲੇ ਨਾ ਨਹਿਰ ਦੇ ਵਿੱਚ ਨਾ ਥੱਲੇ ਪੌੜੀਆਂ ਸੀ ਥੋੜ੍ਹੀਆਂ ਥੱਲੇ ਨੂੰ ਜਾਂਦੇ ਆ ਨਹਿਰ ਵੱਲ ਨੂੰ, ਉੱਥੇ ਨਾ ਮੈਨੂੰ ਇੱਕ ਬਜ਼ੁਰਗ ਦਿਸਿਆ ਜਿਹੜਾ ਨਹਿਰ 'ਚੋਂ ਪਾਣੀ ਪੀਂਦਾ ਸੀ। ਕਹਿੰਦਾ ਮੈਂ ਮਨ ਵਿੱਚ ਸੋਚਿਆ ਕਿ ਇਹ ਬਜ਼ੁਰਗ ਦਾ ਦਿਮਾਗ ਠੀਕ ਆ ਕਿ ਆਹ ਸਾਫ ਨਲਕਾ ਸਾਫ ਪਾਣੀ ਸਰਕਾਰ ਨੇ ਇੱਥੇ ਲਾ ਕੇ ਦਿੱਤਾ ਹੈ, ਉਹ ਨਹਿਰ 'ਚੋਂ ਪੀਣ ਡਿਆ ਪਾਣੀ। ਕਹਿੰਦਾ ਮੇਰੇ ਸੋਚ ਮੈਂ ਉਹਦੇ ਵੱਲ ਵੇਖਦਾ ਅਤੇ ਜਦੋਂ ਮੈਂ ਵੇਖਦਾ ਤਾਂ ਉਹਦਾ ਨਾ ਜੀ ਬਜ਼ੁਰਗ ਦਾ ਵੀ ਧਿਆਨ ਮੇਰੇ ਵੱਲ ਪਿਆ ਥੋੜ੍ਹਾ ਜਿਹਾ, ਅਤੇ ਮੇਰੇ ਵੱਲ ਵੇਖ ਕੇ ਨਾ ਉਹਨੇ ਬੜੇ ਆਰਾਮ ਨਾਲ ਉਹਨੇ ਆਖਿਆ ਮੇਰੇ ਵੱਲ ਵੇਖ ਕੇ ਕਹਿੰਦਾ ਕਾਕਾ ਕੀ ਗੱਲ ਹੈ, ਤੂੰ ਬੜਾ ਪਰੇਸ਼ਾਨ ਲੱਗਦਾ ਹੈ, ਕੀ ਗੱਲ ਹੈ ਤੂੰ ਇਸ ਤਰ੍ਹਾਂ ਕਿਉਂ ਆ। ਕਹਿੰਦਾ ਜੋ ਮੈਨੂੰ ਇਹ ਗੱਲ ਆਖੀ ਅਤੇ ਮੈਂ ਅੱਗੋਂ ਨੱਠ ਕੇ ਪਿਆ ਉਹਨੂੰ ਕਿ ਤੈਨੂੰ ਕੀ, ਤੈਨੂੰ ਤਾਂ ਇੰਨਾ ਨਹੀਂ ਗਿਆਨ ਹੈ ਕਿ ਪਾਣੀ ਸਾਫ ਕਿੱਥੋਂ ਪੀਣਾ ਅਤੇ ਤੂੰ ਮੇਰੀਆਂ ਗੱਲਾਂ ਕਰਦਾ, ਤੂੰ ਆਪਣਾ ਕੰਮ ਕਰ। ਕਹਿੰਦਾ ਮੈਂ ਇਸ ਤਰ੍ਹਾਂ ਉਹਨੂੰ ਨੱਠ ਕੇ ਪਿਆ। ਅੱਗੋਂ ਨਾ ਉਹਨੇ ਬਹੁਤ ਸ਼ਾਂਤੀ ਨਾਲ ਫਿਰ ਮੈਨੂੰ ਆਖਿਆ ਕਾਕਾ ਮੈਂ ਤੈਨੂੰ ਗੁੱਸੇ 'ਚ ਨਹੀਂ ਆਖਦਾ, ਮੈਂ ਤੈਨੂੰ ਪਿਆਰ ਨਾਲ ਹੀ ਪੁੱਛਦਾ ਕੀ ਗੱਲ ਹੈ ਤੂੰ ਇਸ ਤਰ੍ਹਾਂ ਕਿਉਂ ਇਸ ਤਰ੍ਹਾਂ। ਕਹਿੰਦਾ ਜਦੋਂ ਅੱਗੇ ਬੜੀ ਸ਼ਾਂਤੀ ਨਾਲ ਬੋਲੇ ਅਤੇ ਮੈਨੂੰ ਥੋੜ੍ਹੀ ਸ਼ਰਮ ਆਈ ਕਿ ਉਹ ਤਾਂ ਅੱਗੇ ਹਜੇ ਵੀ ਬੜੇ ਪਿਆਰ ਨਾਲ ਬੋਲਦੇ ਨੇ, ਅਤੇ ਕਹਿੰਦਾ ਮੈਂ ਫਿਰ ਅੱਗੇ ਆਖਿਆ ਹਾਂਜੀ ਬਾਬਾ ਜੀ ਮੈਂ ਕੁਛ ਮਨ ਕਰਕੇ ਠੀਕ ਨਹੀਂ ਪਰੇਸ਼ਾਨ ਹਾਂ। ਜਦੋਂ ਇਹ ਗੱਲ ਆਖੀ ਨਾ ਕਹਿੰਦੇ ਉਹ ਪੌੜੀਆਂ ਹੌਲੀ ਹੌਲੀ ਚੜ੍ਹ ਕੇ ਨਾ ਮੇਰੇ ਵੱਲ ਨੂੰ ਆ ਗਏ ਜੀ, ਮੇਰੇ ਵੱਲ ਨੂੰ ਆ ਗਏ ਅਤੇ ਗੱਲਾਂ ਕਰਦੇ ਕਰਦੇ ਉਹਨਾਂ ਇੰਨਾ ਸਾਰਾ ਪੁੱਛਿਆ ਕੀ ਗੱਲ ਆ, ਆਪਣੀ ਅਵਸਥਾ ਸਾਰੀ ਉਹਨੇ ਦੱਸਤੀ ਅਤੇ ਉਹਨੇ ਇਹ ਵੀ ਦੱਸਿਆ ਮੈਂ ਫਲਾਨੀ ਜਗ੍ਹਾ ਜਾਇਆ ਉੱਧਰ ਜਾਇਆ। ਹੁਣ ਮੈਂ ਗੇੜੇ ਜਿਹੜੇ ਡੇਰੇ ਸੀ ਨਾ ਕੋਈ ਛੱਡੇ ਨਹੀਂ ਸੀ, ਕਹਿੰਦਾ ਮੈਂ ਸਾਰੇ ਡੇਰੇ ਮੈਂ ਗਾਹ ਛੱਡੇ। ਉਹ ਕਹਿੰਦਾ ਜਦੋਂ ਮੈਂ ਸਾਰੀਆਂ ਗੱਲਾਂ ਸੁਣਾਈਆਂ ਅਤੇ ਉਹ ਨਾ ਅਖੀਰ 'ਤੇ ਬੋਲੇ ਕਿ ਕਾਕਾ ਤੇਰੀ ਮੈਂ ਗੱਲ ਸਾਰੀ ਸੁਣੀ ਧਿਆਨ ਨਾਲ, ਤੂੰ ਸਾਰੇ ਪਾਸੇ ਤਾਂ ਜਾ ਛੱਡਿਆ ਪਰ ਲੇਕਿਨ ਨਾ ਤੂੰ ਇੱਕ ਜਿਹੜਾ ਡੇਰਾ ਨਹੀਂ ਮੇਰੇ ਸੁਣਨ 'ਚ ਆਇਆ ਤੇਰੇ ਮੂੰਹ 'ਚੋਂ। ਉਹ ਕਹਿੰਦਾ ਕਿਹੜਾ? ਕਹਿੰਦਾ ਸ੍ਰੀ ਭੈਣੀ ਸਾਹਿਬ ਕੁੱਕਿਆਂ ਦਾ। ਜਦੋਂ ਕਹਿੰਦਾ ਉਹਨਾਂ ਨੇ ਇਹ ਗੱਲ ਆਖੀ ਨਾ ਕਿ ਕੁੱਕਿਆਂ ਦਾ, ਕਹਿੰਦਾ ਮੈਨੂੰ ਸਰੀਰ ਨੂੰ ਅੱਗ ਲੱਗ ਗਈ ਕਰਕੇ ਮੈਂ ਕਹਿੰਦਾ ਇੱਕ ਕੱਟੜ ਅਕਾਲੀ ਪਰਿਵਾਰ 'ਚੋਂ ਮੈਂ ਉਸ ਪਰਿਵਾਰ 'ਚੋਂ ਹਾਂ ਅਤੇ ਮੈਨੂੰ ਕਹਿੰਦਾ ਬਿਲਕੁਲ ਕੁੱਕਿਆਂ ਨਾਲ ਪੂਰੀ ਨਫ਼ਰਤ। ਕਹਿੰਦਾ ਮੈਂ ਨਾ ਬੜੇ ਜ਼ੋਰ ਨਾਲ ਆਖਿਆ ਹੋਰ ਕੋਈ ਥਾਂ ਕਹਿ ਦਿਓ ਮੈਂ ਕੁੱਕਿਆਂ ਦੇ ਨਹੀਂ ਜਾਣਾ, ਉੱਥੇ ਨਾ ਮੈਨੂੰ ਆਖਿਓ। ਉਹ ਜਦੋਂ ਮੈਂ ਇਹ ਗੱਲ ਆਖੀ ਤਾਂ ਅੱਗੇ ਉਹ ਕਹਿੰਦੇ ਦੇਖ ਤੂੰ ਬਾਕੀ ਸਾਰੇ ਥਾਵਾਂ 'ਤੇ ਹੋਇਆ ਆ ਲੇਕਿਨ ਇੱਕ ਥਾਂ ਜਿਹੜਾ ਜਿੱਥੇ ਬਾਕੀ ਵੀ ਮੁੜਾ ਆ ਜੇ ਉੱਥੇ ਤੇਰੀ ਗੱਲ ਨਹੀਂ ਬਣੀ ਇੱਕ ਵਾਰੀ ਜਾਇਆ ਉੱਥੇ ਕੁੱਕਿਆਂ ਦੇ, ਜੇ ਨਹੀਂ ਬਣੂਗੀ ਉੱਥੋਂ ਵੀ ਆ ਜਾਈ ਵਾਪਸ, ਇੱਕ ਵਾਰੀ ਜਾ ਤਾਂ ਵੇਖਿਆ। ਉਹ ਕਹਿੰਦਾ ਜਦੋਂ ਉਹਨਾਂ ਨੇ ਇਹ ਗੱਲ ਆਖੀ ਨਾ ਮੈਨੂੰ ਥੋੜ੍ਹੀ ਜਿਹੀ ਲੱਗੀ ਕਿ ਠੀਕ ਆ ਗੱਲ, ਅਤੇ ਮੈਂ ਕਹਿੰਦਾ ਫਿਰ ਅਰਜ਼ ਕੀਤੀ ਕਿ ਬਾਬਾ ਜੀ ਮੈਂ ਚੱਲਣ ਨੂੰ ਤਿਆਰ ਹਾਂ ਜੇ ਤੁਸੀਂ ਮੇਰੇ ਨਾਲ ਚੱਲੋਗੇ। ਉਹ ਕਹਿੰਦਾ ਉਹ ਮੰਨ ਗਏ ਜੀ, ਠੀਕ ਹੈ ਜੀ ਮੈਂ ਚੱਲਦਾ ਤੇਰੇ ਨਾਲ। ਕਹਿੰਦਾ ਮੈਂ ਨਾ ਜੀ ਸਾਈਕਲ ਵੱਲ ਨੂੰ ਹੋਇਆ ਕਿ ਚਲੋ ਸਾਈਕਲ 'ਤੇ ਅਸੀਂ ਚੱਲਦੇ ਦੋਨੇ ਜਣੇ। ਸਾਈਕਲ ਦੇ ਵੱਲ ਜਦੋਂ ਗਏ ਤਾਂ ਉਹਦੇ ਨਾਲ ਜੀ ਦੋਨੇ ਪਹੀਏ ਪੰਚਰ ਜੀ। ਕਹਿੰਦਾ ਮੈਂ ਬੜਾ ਹੈਰਾਨ ਕਿ ਮੈਂ ਹੁਣੀ ਇਸ 'ਤੇ ਚੱਲ ਕੇ ਆਇਆ ਅਤੇ ਹੋਣਾ ਚਲੋ ਇੱਕ ਅੱਧਾ ਹੋ ਜਾਵੇ, ਦੋਨੇ ਹੀ ਪੰਚਰ ਹੋਏ ਹੋ ਇਕੱਠੇ ਹੀ। ਕਹਿੰਦਾ ਮੈਂ ਉਹ ਬਜ਼ੁਰਗਾਂ ਨਾਲ ਉਹ ਵੀ ਦੇਖਣ ਕਿਹਾ ਗੱਲ ਕਿਵੇਂ ਦੀ ਬਣ ਗਈ, ਅਤੇ ਉਹਨਾਂ ਨੇ ਨਾ ਕਹਿੰਦਾ ਬਜ਼ੁਰਗਾਂ ਨੇ ਦੱਸਿਆ ਕਿ ਇੱਥੋਂ ਨਾ 2 ਕਿਲੋਮੀਟਰ 'ਤੇ ਹੀ ਇੱਕ ਕੋਈ ਰਿਪੇਅਰ ਕਰ ਦਿੰਦਾ, ਉਹਦੇ ਕੋਲ ਚੱਲੀਏ। ਅਤੇ ਸਾਈਕਲ ਕਹਿੰਦਾ ਅਸੀਂ ਰੋਹੜੀ ਲਿਜਾਂਦੇ ਹਾਂ, ਅਤੇ ਮੈਂ ਅੱਗੇ ਅੱਗੇ, ਉਹ ਬਜ਼ੁਰਗ ਮੇਰੇ ਪਿੱਛੇ ਪਿੱਛੇ। ਕਹਿੰਦਾ ਗੱਲਾਂ ਕਰੀ ਜਾਵੇ ਅਤੇ ਉਹ ਪਿੱਛੋਂ ਹੁੰਗਾਰਾ ਆਈ ਜਾਵੇ। ਅਸੀਂ ਕਿਲੋਮੀਟਰ ਕਿ ਜਦੋਂ ਇਸ ਤਰ੍ਹਾਂ ਚੱਲੇ ਨਾ, ਅਤੇ ਕਹਿੰਦਾ ਮੈਂ ਮਹਿਸੂਸ ਕੀਤਾ ਕਿ ਮੈਂ ਗੱਲਾਂ ਕਰਦਾ ਪਿੱਛੋਂ ਹੁੰਗਾਰਾ ਆਉਣਾ ਬੰਦ ਹੋ ਗਿਆ। ਜਦੋਂ ਕਹਿੰਦਾ ਮੈਂ ਮੁੜ ਕੇ ਵੇਖਿਆ ਨਾ ਕਿ ਹੁੰਗਾਰਾ ਕਿਉਂ ਨਹੀਂ ਆ ਰਿਹਾ, ਪਿੱਛੇ ਵੇਖਿਆ ਤਾਂ ਕੋਈ ਵੀ ਨਾ ਮੇਰੇ ਪਿੱਛੇ। ਕਹਿੰਦਾ ਮੈਂ ਬੜਾ ਹੈਰਾਨ ਹੋਇਆ ਕਿ ਕੋਈ ਪੱਧਰਾ ਥਾਂ ਆ, ਖੇਤ ਨੇ, ਕੋਈ ਦਰਖਤ ਨਹੀਂ, ਕੋਈ ਕੋਠੀ ਨਹੀਂ, ਕੁਛ ਨਹੀਂ, ਅਤੇ ਇਹ ਬਜ਼ੁਰਗ ਕਿੱਥੇ ਚਲਾ ਗਿਆ? ਹੈ ਵੀ ਸਿਆਣਾ ਬਜ਼ੁਰਗ, ਮਤਲਬ ਇੰਨੀ ਜਲਦੀ ਵੀ ਕਿੱਥੇ ਨੱਠ ਕੇ ਵੀ ਨਹੀਂ ਜਾ ਸਕਦਾ, ਕਿੱਥੇ ਚਲਾ ਗਿਆ? ਕਹਿੰਦਾ ਮੈਂ ਆਵਾਜ਼ ਮਾਰੀ, ਬਾਬਾ ਜੀ ਕਿੱਧਰ ਚਲੇ ਗਏ? ਕੋਈ ਆਵਾਜ਼ ਨਾ ਆਈ। ਕਹਿੰਦਾ ਮੈਂ ਇਸ ਤਰ੍ਹਾਂ ਬੜਾ ਪਰੇਸ਼ਾਨ ਕਿ ਕਿੱਧਰ ਚਲੇ ਗਏ? ਉਹ ਕਰਦੇ ਕਰਦੇ ਨਾ ਜੀ ਇੱਕ ਥੋੜ੍ਹਾ ਜਿਹਾ ਕੁਛ ਪਰੇ, ਥੋੜ੍ਹਾ ਉੱਥੋਂ ਡਿਸਟੈਂਸ 'ਤੇ ਨਾ ਉਹਨਾਂ ਨੂੰ ਇੱਕ ਖੂਹ ਦਿਸਿਆ, ਉੱਥੇ ਇੱਕ ਬੰਦਾ ਖਲੋਤਾ ਆਇਆ ਸੀ। ਕਹਿੰਦਾ ਉੱਚੀ ਦੇਣੀ ਆਵਾਜ਼ ਮਾਰ ਕੇ ਉਹਨੂੰ ਪੁੱਛਿਆ, ਉਹ ਸੱਜਣਾ ਮੇਰੇ ਪਿੱਛੇ ਜਿਹੜੇ ਬਜ਼ੁਰਗ ਆਉਂਦੇ ਸੀ ਉਹ ਵੇਖਿਆ ਕਹਿਨੂੰ ਚਲੇ ਗਏ ਨੇ? ਉਹ ਅੱਗੋਂ ਕਹਿੰਦਾ ਤੂੰ ਠੀਕ ਆ, ਤੇਰੇ ਪਿੱਛੇ ਤਾਂ ਕੋਈ ਵੀ ਨਹੀਂ ਸੀ, ਮੈਂ ਤੈਨੂੰ ਉਦੋਂ ਉਹ ਪਰੇ ਉਹ ਦੇਖਦਾ ਆਉਂਦਾ, ਤੂੰ ਇਕੱਲਾ ਹੀ ਤੁਰਿਆ ਆਉਂਦਾ, ਤੇਰੇ ਪਿੱਛੇ ਤੂੰ ਕਿਹੜੀ ਗੱਲ ਕਰਦਾ ਕਿ ਤੇਰੇ ਪਿੱਛੇ ਬਜ਼ੁਰਗ ਆ ਕੋਈ? ਜਦੋਂ ਕਹਿੰਦਾ ਇਹ ਗੱਲ ਹੋਈ ਨਾ, ਮੈਨੂੰ ਕਹਿੰਦਾ ਮਨ ਵਿੱਚ ਹੋਇਆ ਕਿ ਇਹ ਭਲਿਆ ਲੋਕਾ ਤੇਰੇ ਨਾਲ ਨਾ ਅੱਜ ਕੋਈ ਭਾਣਾ ਵਰਤਣ ਡਿਆ ਆ, ਹੁਣ ਨਾ ਤੂੰ ਹੋਰ ਨਹੀਂ ਕੋਈ ਥਾਂ ਲੱਭਣਾ, ਤੂੰ ਸਿੱਧਾ ਸ੍ਰੀ ਭੈਣੀ ਸਾਹਿਬ ਜਾਏਗਾ ਇਕੱਲਾ ਹੀ। ਅਤੇ ਸਾਧ ਸਿੰਘ ਜੀ ਜਦੋਂ ਇਹ ਭਜਨ ਸੁਣਾਉਂਦਾ ਸੀਗਾ ਨਾ ਜੀ, ਸਾਧ ਸਿੰਘ ਜੀ ਪੂਰਾ ਵਿਰਾਗੀ ਹੋਇਆ ਸੀਗਾ ਜੀ ਬਜ਼ੁਰਗ। ਉਹ ਕਹਿੰਦਾ ਮੈਂ ਭੈਣੀ ਸਾਹਿਬ ਨੂੰ ਚੱਲ ਪਿਆ ਜੀ। ਜਦੋਂ ਪਹੁੰਚਿਆ ਨਾ ਭੈਣੀ ਸਾਹਿਬ, ਸੱਚਪਾਏ ਵੱਲ ਇਸ ਤਰ੍ਹਾਂ ਕਰਕੇ ਨਾ ਇਸ਼ਾਰਾ, ਕਹਿੰਦਾ ਅੱਗੋਂ ਇਹ ਮਿਲੇ ਸਨ ਸਗੂ ਜੀ ਜੀਤ ਸਿੰਘ ਵੱਲ ਨਾ ਜੀ, ਆ ਗਿਆ ਕਹਿੰਦੇ ਸੱਚਪਾਏ ਭਜਨ ਕੀਤਾ ਆ ਗਿਆ, ਕੋਈ ਨਾਲ ਸੀ ਜਿਹੜੇ ਸਿੱਖ ਸਕੇ, ਸੱਚਪਾਏ ਹੁਕਮ ਕੀਤਾ ਇਹਨੂੰ ਭਜਨ ਦਿਓ। ਭਜਨ ਦਿੱਤਾ ਅਤੇ ਨਾਲ ਦੱਸੇ ਕਹਿੰਦਾ ਹੇ ਸੱਚੇ ਪਾਤਸ਼ਾਹ ਵਿਰਾਗ ਵਿੱਚ ਕਰੀ ਜਾਏ, ਐਸੀ ਠੰਡ ਪਈ ਸੱਚੇ ਪਾਤਸ਼ਾਹ, ਮੈਂ ਦੱਸ ਨਹੀਂ ਸਕਦਾ ਕੈਸੀ ਸ਼ਾਂਤੀ ਮਿਲੀ ਸੱਚੇ ਪਾਤਸ਼ਾਹ। ਜਵਾਨੀ ਵਿੱਚ ਸੀ ਸਾਧ ਸਿੰਘ ਜੀ, ਉਹ ਗੱਲ ਬਜ਼ੁਰਗ ਸੀਗਾ ਜਦੋਂ ਸਾਡੇ ਕੋਲ ਆਇਆ, ਕਹਿੰਦਾ ਸੱਚੇ ਪਾਤਸ਼ਾਹ ਕੋਈ ਲਾਲਸਾ ਨਹੀਂ ਦਿਲ ਵਿੱਚ ਰਹੀ, ਹੁਣ ਐਸਾ ਆਪ ਜੀ ਨੇ ਬਖਸ਼ਿਸ਼ ਕੀਤੀ ਮੇਰੇ 'ਤੇ, ਮਤਲਬ ਇਸ ਤਰ੍ਹਾਂ ਦੀ ਉਹਨੇ ਸਾਖੀ ਸੁਣਾਈ, ਬੜਾ ਆਨੰਦ ਆਇਆ ਉਸ ਦੀ ਸਾਖੀ ਸੁਣ ਕੇ। ਜਦੋਂ ਇੰਨੀ ਸੁਣਾਈ ਤਾਂ ਸੱਚੇ ਪਾਤਸ਼ਾਹ ਨਿਤਨੇਮ ਦਾ ਸਮਾਂ ਆ ਗਿਆ, ਸੱਚੇ ਪਾਤਸ਼ਾਹ ਹੁਕਮ ਕੀਤਾ ਚਲੋ ਚੱਲੀਏ ਨਿਤਨੇਮ 'ਤੇ, ਅਤੇ ਨਿਤਨੇਮ 'ਤੇ ਅਸੀਂ ਉੱਠ ਕੇ ਗਏ। ਮੇਰਾ ਮਨ ਬੜਾ ਕਿ ਮੈਂ ਬੜੇ ਵਧੀਆ ਸੰਤਾਂ ਨੇ ਭਜਨ ਸੁਣਾਏ ਅਤੇ ਮੈਂ ਕੁਛ ਹੋਰ ਸੁਣਾ। ਮੈਂ ਨਾ ਸੰਤਾਂ ਕੋਲ ਗਿਆ, ਉਹ ਥੋੜ੍ਹੇ ਪਰੇ ਹਟ ਗਏ ਸਨ। ਮੈਂ ਕਿਹਾ ਸਾਂਝੀ ਬਹੁਤ ਆਨੰਦ ਆਇਆ ਆਪ ਜੀ ਦੇ ਭਜਨ ਸੁਣ ਕੇ, ਮੈਂ ਕਿਹਾ ਹੋਰ ਭਜਨ ਸੁਣਾਓ। ਉਹ ਮੈਨੂੰ ਇੱਕ ਗੱਲ ਆਖੀ ਉਹਨਾਂ ਨੇ, ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਆਖਣੀ ਆ, ਜਿਹੜਾ ਕਹਿੰਦੇ ਨਾ ਸਤਿਗੁਰੂ ਰਾਮ ਸਿੰਘ, ਇਹ ਗੁਰੂ ਰਾਮ ਸਿੰਘ ਆ ਭੁਲੇਖੇ 'ਚ ਨਾ ਰਿਹੋ। ਸਗੂ ਜਗਜੀਤ ਸਿੰਘ ਵਾਸਤੇ ਉਹਨਾਂ ਨੇ ਆਖਿਆ ਗੁਰੂ ਰਾਮ ਸਿੰਘ ਭੁਲੇਖੇ 'ਚ ਨਾ ਰਿਹੋ, ਬਸ ਇੰਨਾ ਹੀ ਭਜਨ ਸੁਣਾਇਆ ਫਿਰ ਉਹ ਚਲੇ ਗਏ। ਇੱਕ ਸਾਖੀ ਸੀ ਸਾਧ ਸਿੰਘ ਜੀ ਆਪ ਜੀ ਨਾਲ। ਇੱਕ ਹੋਰ ਸਾਖੀ ਸਾਧ ਸਿੰਘ ਜੀ, ਹੈ ਤਾਂ ਕਿੰਨੀਆਂ ਲਿਖੀਆਂ ਨੇ, ਜਿਸ ਤਰ੍ਹਾਂ ਉਹ ਪਹਾੜ ਹੋਏ ਨਾ ਮਿਸ਼ਰੀ ਦਾ, ਹੁਣ ਪਤਾ ਨਹੀਂ ਲੱਗਦਾ ਕਿੱਥੋਂ ਕਿੱਥੋਂ ਹੁਣ ਸਾਖੀਆਂ ਲਵਾਂ। ਅਫਰੀਕਾ ਦੀ ਗੱਲ ਹੈ, ਸਗੂ ਸੱਚ ਪਾਤਸ਼ਾਹ ਉੱਥੇ ਦੌਰਾ ਹੋਇਆ, ਇੱਕ ਐਲਡੋਰੇਟ ਸ਼ਹਿਰ ਹੈ ਐਲਡੋਰੇਟ, ਉੱਥੋਂ ਨਾ ਜਿਹੜੀ ਰਾਜਧਾਨੀ ਨਰੋਬੀ, ਉੱਥੋਂ ਤਕਰੀਬਨ 300 ਕਿਲੋਮੀਟਰ 'ਤੇ ਪੈਂਦਾ ਉਹ। ਉੱਥੇ ਇੱਕ ਆਪਣੇ ਸਰਦਾਰ ਜੋਗਿੰਦਰ ਸਿੰਘ ਜੀ ਸੱਗੂ ਢੋਡੇ, ਦਿੱਲੀ ਦੇ ਨਿਵਾਸੀ, ਉਹ ਉੱਥੇ ਰਹਿੰਦੇ ਨੇ। ਐਲਡੋਰੇਟ ਉਹਨਾਂ ਦੇ ਸੱਚ ਪਾਤਸ਼ਾਹੀ ਰਾਤ ਡੇਰਾ ਉਹਨਾਂ ਉੱਧਰ ਸੀ ਐਲਡੋਰੇਟ ਸ਼ਹਿਰ ਸਵੇਰੇ ਚੱਲਣਾ ਸੀਗਾ ਉੱਥੋਂ ਇੱਕ ਜੰਗਲਾਂ ਵਿੱਚ ਨਾ ਉੱਥੇ ਨੈਸ਼ਨਲ ਪਾਰਕ ਨੇ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਸਗੋਂ ਸੱਚ ਪਾਤਸ਼ਾਹ ਬੜਾ ਉਹ ਪਸੰਦ ਕਰਦੇ ਹੁੰਦੇ ਸਨ ਸਗੋਂ ਜਗਜੀਤ ਸਿੰਘ ਜੀ ਉੱਥੇ ਜਾਣਾ ਸੀ ਅਤੇ ਅਸੀਂ ਰਸਤਾ ਜਿਹੜਾ ਸੀ ਨਾ ਜੀ ਉਹ ਬਾਰਿਸ਼ਾਂ ਬਹੁਤ ਪੈ ਰਹੀਆਂ ਸੀ ਉਸ ਵੇਲੇ ਅਤੇ ਅਸੀਂ ਬੜਾ ਇੱਕ ਲੰਬਾ ਰਸਤਾ ਉੱਥੋਂ ਜਾਣਾ ਸੀਗਾ ਜਦੋਂ ਚੱਲਣ ਲੱਗੇ ਕਾਰਾਂ 'ਚ ਵੀ ਬਹਿ ਗਏ ਸੀ ਅਤੇ ਉੱਥੇ ਨਾ ਇੱਕ ਲੋਚਬ ਪਰਿਵਾਰ ਜਿਮੀਦਾਰ ਸਿੰਘ ਨੇ ਲੋਚਬ ਪਰਿਵਾਰ ਉਹਨਾਂ ਦਾ ਨਾਮ ਉਹਨਾਂ ਨੇ ਨਾ ਜੀ ਉਹਨਾਂ ਦਾ ਇੱਕ ਕੁਲਵੰਤ ਸਿੰਘ ਦਾ ਨਾਮ ਦਾ ਉਹਨਾਂ ਦਾ ਇੱਕ ਚਾਰ ਭਰਾ ਨੇ ਉਹ ਕੁਲਵੰਤ ਸਿੰਘ ਜਿਹੜਾ ਭਰਾ ਸੀ ਉਹ ਮੇਰੇ ਕੋਲ ਆਇਆ ਕਾਰ ਦੇ ਵਿੱਚ ਮੈਨੂੰ ਖਿੜਕੀ ਥਾਣੀ ਗੱਲ ਕੀਤੀ ਕਹਿੰਦਾ ਤੁਸੀਂ ਕਿਹੜਾ ਰਸਤਾ ਜਾ ਰਹੇ ਹੋ ਅਤੇ ਮੈਂ ਉਹਨੂੰ ਦੱਸਿਆ ਉਹ ਅਸੀਂ ਜਿਹੜਾ ਲੰਬਾ ਸੀ ਨਾ ਰਸਤਾ ਉੱਧਰ ਜਾ ਰਹੇ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਕਹਿੰਦਾ ਕਿਉਂ ਗਲਤੀ ਕਿਉਂ ਕਰਦੇ ਐਡਾ ਉਹ ਤਾਂ ਬਹੁਤ ਲੰਬਾ ਪੈਣਾ ਤੁਸੀਂ ਆਹ ਜਿਹੜਾ ਸ਼ੋਰਟ ਹੈ ਨਾ ਇੱਧਰ ਦੀ ਜਾਓ ਉਹ ਕੱਚਾ ਰਾਹ ਸੀਗਾ ਜੀ ਅਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਬਾਰਿਸ਼ਾਂ ਇੰਨੀਆਂ ਪੈ ਰਹੀਆਂ ਭਾਅ ਜੀ ਉੱਧਰ ਦੀ ਤਾਂ ਗੱਡੀਆਂ ਨਹੀਂ ਲੰਘਣਗੀਆਂ ਬਹੁਤ ਬਾਰਿਸ਼ ਹੈ ਉਹ ਕਹਿੰਦਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈ ਮੈਂ ਕੱਲ੍ਹ ਆਇਆ ਉਸ ਇਲਾਕੇ 'ਚੋਂ ਸਾਡਾ ਉੱਥੇ ਬੜਾ ਵੱਡਾ ਫਾਰਮ ਹੈ ਅਤੇ ਤੁਸੀਂ ਇੱਧਰ ਦੀ ਜਾਓ ਕੋਈ ਬਾਰਿਸ਼ ਨਹੀਂ ਹੈ ਉੱਧਰ ਸੁੱਕਾ ਪਿਆ ਜਦੋਂ ਉਹਨੇ ਇਹ ਗੱਲ ਆਖੀ ਤਾਂ ਸਾਰੇ ਸਲਾਹ ਹੋਈ ਸਾਰਿਆਂ ਨੇ ਕੀਤੀ ਕਿ ਚਲੋ ਅਜੇ ਸ਼ੋਰਟ ਪੈਂਦਾ ਬਹੁਤ ਫਰਕ ਪੈਣਾ ਹੈ ਅਤੇ ਆਪਾਂ ਇੱਧਰ ਦੀ ਚਲੇ ਜਾਈਏ ਸੱਚ ਪਾਤਸ਼ਾਹ ਹੁਕਮ ਕੀਤਾ ਠੀਕ ਹੈ ਇੱਧਰ ਦੀ ਚੱਲੀਏ ਅਸੀਂ ਜਦੋਂ ਉਸ ਰਾਹ 'ਤੇ ਚਲੇ ਗਏ ਸਾਧ ਸਿੰਘ ਜੀ ਉੱਥੇ ਨਾ ਇੱਕ ਹੋਰ ਪਰਿਵਾਰ ਸੀ ਜਿਹੜੇ ਸ਼ਾਇਦ ਧੰਜਲ ਪਰਿਵਾਰ ਸੀ ਉਹਨਾਂ ਦਾ ਵੀ ਫਾਰਮ ਸੀਗਾ ਫਾਰਮ ਐਡੇ ਐਡੇ ਕਿ ਖੇਤੀ ਕਿੱਡੀ ਕਿੱਡੀ ਕਰਦੇ ਸਾਧ ਸਿੰਘ ਜੀ ਇਹ ਜਿਹੜੇ ਸੀਗੇ ਨਾ ਲੋਚਬ ਇਹਨਾਂ ਦਾ ਤਕਰੀਬਨ 8-10 ਹਜ਼ਾਰ ਏਕੜ ਦਾ ਫਾਰਮ ਸੀਗਾ ਜੀ ਉਹ ਧੰਜਲਾਂ ਦਾ ਸ਼ਾਇਦ 15,000 ਏਕੜ ਦਾ ਫਾਰਮ ਸੀਗਾ ਜੀ ਮਤਲਬ ਇਸ ਤਰ੍ਹਾਂ ਦੇ ਬਹੁਤ ਵੱਡੇ ਫਾਰਮ ਨੇ ਕਣਕ ਬੀਜਦੇ ਨੇ ਹਵਾਈ ਜਹਾਜ਼ਾਂ ਨਾਲ ਉੱਥੇ ਸਪਰੇਅ ਵਗੈਰਾ ਕਰਦੇ ਨੇ ਅੱਗੇ ਗੱਡੀ ਹੁਣ ਸੱਚ ਪਾਤਸ਼ਾਹ ਲਈ ਮੈਂ ਚਲਾਉਂਦਾ ਸੀ ਅਤੇ ਇੱਕ ਚੌਂਕ ਆਇਆ ਜਿੱਥੋਂ ਸੱਜੇ ਖੱਬੇ ਮੁੜਨਾ ਸੀਗਾ ਸੱਜੇ ਜਾਣਾ ਸੀ ਉਹ ਜਿੱਦਾਂ ਜੰਗਲ ਸੀ ਉੱਧਰ ਨੂੰ ਰਾਹ ਸੀਗਾ ਖੱਬੇ ਸੀਗਾ ਇਹ ਜਿਹੜੇ ਫਾਰਮ ਸੀਗੇ ਅਤੇ ਮੈਂ ਨਾਲ ਥੋੜ੍ਹਾ ਰੁਕ ਗਿਆ ਕਿ ਗੱਡੀਆਂ ਪਿਛਲੀਆਂ ਜਿਹੜੀਆਂ ਸੀ ਨਾਲ ਰਲ ਜਾਣ ਫਿਰ ਅਸੀਂ ਜਦੋਂ ਰੁਕੇ ਸੀ ਨਾ ਸੱਚ ਪਾਤਸ਼ਾਹ ਦੀ ਆਪਣੀ ਰਜ਼ਾ ਹੋਈ ਮੈਨੂੰ ਕਹਿੰਦੇ ਲੋਚਬਾਂ ਦੇ ਚੱਲ ਅਤੇ ਲੋਚਬਾਂ ਦੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ ਜੀ ਉਹ ਧੰਜਲਾਂ ਵੱਲ ਹੀ ਸੀਗਾ ਕਿ ਸਾਡੇ ਚਰਨ ਪੈਣ ਸੱਚ ਪਾਤਸ਼ਾਹ ਉੱਥੇ ਕਿਰਪਾ ਕਰਨ ਅਤੇ ਮੈਂ ਆਪਣੇ ਹਿਸਾਬ ਨਾਲ ਸੱਚ ਪਾਤਸ਼ਾਹ ਨਹੀਂ ਧੰਜਲਾਂ ਦੇ ਜਾਣਾ ਜੀ ਸੱਚ ਪਾਤਸ਼ਾਹ ਹੁਕਮ ਕੀਤਾ ਨਹੀਂ ਲੋਚਬਾਂ ਦੇ ਚੱਲ ਮੈਂ ਆਪਣੇ ਹਿਸਾਬ ਨਾਲ ਮੈਂ ਫਿਰ ਅਰਜ਼ ਕੀਤੀ ਸੱਚ ਪਾਤਸ਼ਾਹ ਨਹੀਂ ਧੰਜਲਾਂ ਦੇ ਸੱਚ ਪਾਤਸ਼ਾਹ ਆਖਿਆ ਨਹੀਂ ਲੋਚਬਾਂ ਦੇ ਚੱਲ ਫਿਰ ਮੈਂ ਚੁੱਪ ਕਰ ਗਿਆ ਮੈਂ ਕਿਹਾ ਕੋਈ ਮਾਲਕਾਂ ਦੀ ਆਪਣੀ ਰਜ਼ਾ ਆ ਕੋਈ ਇਹ ਨਾ ਅਤੇ ਮੈਨੂੰ ਰਸਤਾ ਵੀ ਨਹੀਂ ਸੀ ਪਤਾ ਇੱਕ ਨਾਲ ਇੱਕ ਸੱਜਣ ਬੈਠਾ ਸੀਗਾ ਕਾਰ ਦੇ ਵਿੱਚ ਅਤੇ ਮੈਂ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਤੈਨੂੰ ਪਤਾ ਕਹਿੰਦਾ ਹਾਂ ਪਤਾ ਚਲੋ ਅਸੀਂ ਉੱਧਰ ਨੂੰ ਚੱਲ ਪਏ ਜੀ ਜਦੋਂ ਕਾਰਾਂ ਨਾਲ ਆ ਗਈਆਂ ਸਾਰੀਆਂ ਅਸੀਂ ਚੱਲ ਪਏ ਉੱਥੇ ਗਏ ਅਤੇ ਉਹ ਜਿਹੜੇ ਇੱਕ ਅਮਰਜੀਤ ਸਿੰਘ ਉਹਨਾਂ ਦਾ ਲੋਚਬ ਭਰਾ ਛੋਟਾ ਸਭ ਤੋਂ ਉਹ ਉੱਥੇ ਨਾ ਜੀ ਜਿਹੜਾ ਯਾਰਡ ਸੀ ਨਾ ਜਿੱਥੇ ਉਹ ਫਾਰਮ 'ਤੇ ਉਹਨਾਂ ਦੀ ਮਸ਼ੀਨਾਂ ਵਗੈਰਾ ਸਾਰੇ ਉੱਥੇ ਘਰ ਸੀ ਉਹਨਾਂ ਦੇ ਸਟਾਫ ਰਹਿੰਦਾ ਸੀ ਉੱਥੇ ਅਸੀਂ ਪਹੁੰਚੇ ਅਤੇ ਉਹ ਬੜੇ ਹੈਰਾਨ ਹੋਏ ਕਿ ਇੰਨੇ ਨਾਮਧਾਰੀ 10-15 ਕਾਰਾਂ ਸੀਗੀਆਂ ਜੀ ਅਤੇ ਐਡਾ ਜਥਾ ਆ ਗਿਆ ਅਤੇ ਉਹ ਮੈਂ ਜਲਦੀ ਦੇ ਨਹੀਂ ਗਿਆ ਮੈਂ ਕਿਹਾ ਭਾਅ ਜੀ ਦੇਖੋ ਇਸ ਤਰ੍ਹਾਂ ਆ ਕਿ ਸਤਿਗੁਰੂ ਜੀ ਆਏ ਨੇ ਉਹਨਾਂ ਦੀ ਆਪਣੀ ਰਜ਼ਾ ਹੈ ਅਸੀਂ ਠੀਕ ਹੈ ਤੁਹਾਨੂੰ ਨਹੀਂ ਦੱਸਿਆ ਲੇਕਿਨ ਆਪਣੀ ਉਹਨਾਂ ਦੀ ਰਜ਼ਾ ਹੋਈ ਉਹ ਆਏ ਨੇ ਇੱਥੇ ਤੁਹਾਡੇ ਬਖਸ਼ਿਸ਼ ਕੀਤੀ ਉਹਨਾਂ ਨੇ ਅਤੇ ਕੋਈ ਥਾਂ ਹੈ ਜਿੱਥੇ ਬਹਿਣ ਦਾ ਅਤੇ ਉਹਨਾਂ ਦਾ ਲਾਗੇ ਘਰ ਸੀਗਾ ਉਹ ਕਹਿੰਦਾ ਉਹ ਹੈਗਾ ਸਾਡਾ ਘਰ ਅਸੀਂ ਜਲਦੀ ਜਲਦੀ ਜਾ ਕੇ ਉੱਥੇ ਵਿਛਾਈ ਕੀਤੀ ਅਤੇ ਸੱਚ ਪਾਤਸ਼ਾਹ ਨੂੰ ਫਿਰ ਅਰਜ਼ ਕੀਤੀ ਕਿ ਸੱਚ ਪਾਤਸ਼ਾਹ ਅੰਦਰ ਕਿਰਪਾ ਕੀਤੀ ਚਰਨ ਪਾਏ ਸੱਚ ਪਾਤਸ਼ਾਹ 15-20 ਮਿੰਟ ਉਹਨਾਂ ਨਾਲ ਬਚਨ ਬਲਾਸ ਕਰਕੇ ਵਾਪਸ ਸੱਚ ਪਾਤਸ਼ਾਹ ਕਾਰ 'ਚ ਆ ਗਏ ਅਤੇ ਉਹ ਮਗਰ ਨਾ ਜੀ ਮੈਨੂੰ ਅਮਰਜੀਤ ਸਿੰਘ ਕਹਿੰਦਾ ਇੱਕ ਅਰਜ਼ ਕਰਨੀ ਆ ਬਾਬਾ ਜੀ ਨੂੰ ਚਲੋ ਖੁੱਲ੍ਹੇ ਲੋਕ ਨੇ ਬਾਬਾ ਜੀ ਕਹਿੰਦਾ ਬਾਬਾ ਜੀ ਨੂੰ ਅਰਜ਼ ਕਰਨੀ ਆ ਕਿ ਸਾਡੇ ਨਾ ਇੱਥੇ ਬਾਰਿਸ਼ ਨਹੀਂ ਪੈ ਰਹੀ ਆਹ 8,000-10,000 ਦੀ ਜਿਹੜੀ ਖੇਤੀ ਹੈ ਇਹ ਜੇ ਬਾਰਿਸ਼ ਨਾ ਪਈ ਸਾਡਾ ਪਤਾ ਨਹੀਂ ਕਿੰਨੇ ਕਰੋੜ ਦਾ ਨੁਕਸਾਨ ਹੋਣਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਅਤੇ ਸਾਨੂੰ ਬਾਰਿਸ਼ ਨਾਲ ਹੀ ਹੋਰ ਕੋਈ ਸਾਧਨ ਨਹੀਂ ਉੱਥੇ ਖੇਤੀ ਦਾ ਬਾਰਿਸ਼ ਨਾਲ ਹੀ ਉਹ ਸਾਰਾ ਕਰਦੇ ਨੇ ਅਤੇ ਸਾਨੂੰ ਬਹੁਤ ਮੁਸ਼ਕਲ ਆ ਕਿਰਪਾ ਹੋਵੇ ਸਾਡੇ 'ਤੇ ਮੈਂ ਕਿਹਾ ਚਲੋ ਹੁਣ ਸਤਿਗੁਰੂ ਜੀ ਕਾਰ 'ਚ ਨੇ ਉੱਥੇ ਜਾ ਕੇ ਅਰਜ਼ ਕਰ ਲਓ ਅਸੀਂ ਗਏ ਸੱਚ ਪਾਤਸ਼ਾਹ ਨੂੰ ਅਰਜ਼ ਹੋਈ ਕਿ ਇਸ ਤਰ੍ਹਾਂ ਬਾਰਿਸ਼ ਵਾਸਤੇ ਸੱਚ ਪਾਤਸ਼ਾਹ ਅਰਜ਼ ਕਰਦੇ ਨੇ ਸੱਚ ਪਾਤਸ਼ਾਹ ਹੁਕਮ ਕੀਤਾ ਕੋਈ ਨਹੀਂ ਅਰਦਾਸ ਕਰਾਂਗੇ ਹੋ ਜੂਗੀ ਸੱਚ ਪਾਤਸ਼ਾਹ ਬਖਸ਼ਿਸ਼ ਕਰਨਗੇ ਅਸੀਂ ਵਾਪਸ ਜੀ ਅਸੀਂ ਉੱਥੇ ਜਿਹੜਾ ਸੀ ਨਾ ਨੈਸ਼ਨਲ ਪਾਰਕ ਸੀ ਉੱਥੇ ਚਲੇ ਗਏ ਰਾਤ ਉੱਥੇ ਰਹੇ ਅਤੇ ਸਵੇਰੇ ਅਰਦਾਸ ਹੋਈ ਉਸ ਤੋਂ ਬਾਅਦ ਨਾ ਸਾਧ ਸਿੰਘ ਜੀ ਅਸੀਂ ਉਸ ਇਲਾਕੇ ਜਿੱਥੇ ਉਹ ਫਾਰਮ ਸੀਗਾ ਨਾ, ਉੱਥੇ ਇੱਕ ਹੋਰ ਸੱਜਣ ਸੀ, ਉਹਨੇ ਵੀ ਅਰਜ਼ ਕਰਤੀ, ਉਹਨਾਂ ਦਾ ਕੋਈ ਠੇਕਾ ਸੀਗਾ ਜੀ, ਉਹ ਕੁਛ ਬਣਾਉਂਦੇ ਸੀ ਉੱਥੇ ਕਿਸੇ ਗੋਰੇ ਵਾਸਤੇ ਫਾਰਮ 'ਤੇ ਨਾ, ਉਹ ਉਹਨੇ ਸੀ ਕਿ ਮੇਰੀ ਵੀ ਸਾਈਟ 'ਤੇ ਚਰਨ ਪੈਣ। ਜਦੋਂ ਉਸ ਇਲਾਕੇ 'ਚ ਗਏ ਨਾ ਸਾਧ ਸਿੰਘ ਜੀ, ਪਹਿਲਾਂ ਦਾ ਦਿਨ ਸੀ, ਮਿੱਟੀ ਘੱਟਾ ਇੰਨਾ ਸੀ ਜਿਹਦਾ ਕੋਈ ਹਿਸਾਬ ਨਹੀਂ। ਦੂਸਰੇ ਦਿਨ ਗਏ ਅਤੇ ਉੱਥੋਂ ਇੰਨਾ ਚਿੱਕੜ ਜੀ ਕਿ ਅਸੀਂ ਦੱਸ ਨਹੀਂ ਸਕਦੇ ਜੀ। ਫੋਰ ਵੀਲ ਗੱਡੀਆਂ ਸੀ ਸਾਡੇ ਕੋਲ, ਜਿਹੜੀਆਂ ਜੀਪਾਂ ਨੇ, ਉਹ ਵੀ ਲੰਘ ਨਾ ਸਕਣ ਜੀ। ਇੰਨਾ ਉਸ ਇਲਾਕੇ 'ਚ ਸਾਰੀ ਰਾਤ ਬਾਰਿਸ਼ ਪੈਂਦੀ ਰਹੀ ਜੀ, ਇੰਨੀ ਬਾਰਿਸ਼ ਹੋਈ ਅਤੇ ਉੱਥੇ ਮਤਲਬ ਉਹ ਬਾਅਦ ਵਿੱਚ ਨਾ ਜੀ ਮਿਲੇ ਜਿਹੜੇ ਆਪਣੇ ਲੋਚਪਾ ਦੇ ਨਾ ਇੱਕ ਜਵਾਈ ਸੀ, ਉਹਨਾਂ ਦਾ ਨਾਮ ਨਹੀਂ ਮੈਨੂੰ ਯਾਦ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਉਸ ਸਾਲ ਜਿਹੜੀ ਸਾਡੀ ਹੋਈ ਨਾ ਜੀ ਫਸਲ, ਪੁਰਾਣੇ ਰਿਕਾਰਡ ਸਾਰੇ ਹੀ ਟੁੱਟ ਗਏ ਜੀ। ਐਡੀ ਸੋਹਣੀ ਫਸਲ ਹੋਈ ਸਗੂ ਸੱਚ ਪਾਤਸ਼ਾਹ ਦੀ ਕਿਰਪਾ ਨਾਲ, ਅਤੇ ਸਗੂ ਸੱਚ ਪਾਤਸ਼ਾਹ ਨੇ ਉੱਥੇ ਇਸ ਤਰ੍ਹਾਂ ਕਿਰਪਾ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਨਾ ਜਦੋਂ ਵੀ ਉਹਨਾਂ ਦੀ ਕੋਈ ਮੁਸ਼ਕਲ ਹੋਣੀ, ਉਹਨਾਂ ਨੇ ਕੋਈ ਵੀ ਸੰਕਟ ਆਉਣਾ, ਉਹਨਾਂ ਨੇ ਮੈਨੂੰ ਫੋਨ ਕਰਨਾ, ਬਾਬਾ ਜੀ ਕਿੱਥੇ ਨੇ ਅੱਜ ਕੱਲ੍ਹ, ਸਾਡੀ ਅਰਜ਼ ਕਰੋ, ਆਹ ਕਰੋ ਉਹ ਕਰੋ। ਇਸ ਤਰ੍ਹਾਂ ਸਗੂ ਸੱਚ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਉਹਨਾਂ ਨੂੰ ਭਜਨ ਦਿੱਤਾ ਸਗਰਾਂ ਨੇ, ਅਤੇ ਉਹ ਮਤਲਬ ਸਗਰਾਂ ਨੇ ਵਧੀਆ ਉਹਨਾਂ ਦਾ ਜੀਵਨ ਅੱਗੇ ਤੋਂ ਕਰਵਾਏ। ਇਹ ਇੱਕ ਸਾਖੀ ਸੀ। ਟਾਈਮ ਵੀ ਦੇਖਦਾ ਮੈਂ, ਇੱਕ ਹੋਰ ਸਾਖੀ ਸਾਧ ਸਿੰਘ ਜੀ, 1994 ਵਿੱਚ ਆਪ ਜੀ ਜਾਣਦੇ ਹੋ ਕਿ ਸਗੂ ਸੱਚ ਪਾਤਸ਼ਾਹ ਨੇ ਨਾ ਸਾਡੇ ਪਰਿਵਾਰ ਨੂੰ, ਸੁਭਾ ਦਰਸ਼ਨ ਸਿੰਘ ਦਾ ਪਰਿਵਾਰ, ਸਾਡੇ ਭਰਾ ਨੇ ਨਰਿੰਦਰ, ਸੁਰਿੰਦਰ, ਕੁਲਵੰਤ ਮੇਰੇ, ਸਾਨੂੰ ਸਗੂ ਸੱਚ ਪਾਤਸ਼ਾਹ ਬਖਸ਼ਿਸ਼ ਨਾਲ ਹੋਲਾ ਸਾਲ ਦਾ ਮੇਲਾ ਇੱਥੇ ਬਖਸ਼ਿਆ ਸਗੁਰਾਂ ਨੇ। ਭਰਾ ਸੀ ਮੇਰਾ ਨਰਿੰਦਰ, ਉਹਨੇ ਆ ਕੇ ਸ਼ਾਇਦ 1992 ਵਿੱਚ ਸ਼ਾਇਦ ਅਰਜ਼ ਹੋਈ ਸੀ ਸਗੁਰਾਂ ਨੂੰ ਕਿ ਇਸ ਤਰ੍ਹਾਂ ਅਸੀਂ ਵੀ ਹੋਲਾ ਕਰਾਉਣ ਦੇ, ਸਾਡੇ ਪਿਤਾ ਜੀ ਦੀ ਖੁਆਇਸ਼ ਸੀ ਕਿ ਇੱਕ ਹੋਲਾ ਕਰਾਉਣਾ, ਅਤੇ ਉਹ ਲੇਕਿਨ ਸੰਸਾਰ 'ਤੇ ਨਹੀਂ ਰਹੇ, ਅਤੇ ਉਸ ਤੋਂ ਬਾਅਦ ਫਰਜ਼ ਬਣਦਾ ਹੈ ਕਿ ਉਹਨਾਂ ਦੇ ਵਜਨ ਪੂਰੇ ਹੋਣ, ਅਤੇ ਉਹ ਸਗੁਰਾਂ ਨੂੰ ਅਰਜ਼ ਹੋਈ ਕਿ ਸੱਚ ਪਾਤਸ਼ਾਹ ਇੱਕ ਹੋਲਾ ਬਖਸ਼ੋ। ਸੱਚ ਪਾਤਸ਼ਾਹ ਰਵਾਨਗੀ ਦੇ ਦਿੱਤੀ, ਆਪ ਜੀ ਨੇ ਬਚਨਾ ਵੀ ਸ਼ਾਇਦ ਸੁਣਿਆ ਹੋਵੇਗਾ, ਸਗੁਰ ਸੱਚ ਪਾਤਸ਼ਾਹ ਬਚਨਾ 'ਚ ਵੀ ਰਿਕਾਰਡ ਹੈ। ਹੋਲਾ ਸਾਧ ਸਿੰਘ ਜੀ ਬਖਸ਼ਿਸ਼ ਹੋ ਗਈ, ਅਤੇ ਹੋਲਾ ਇੱਕ ਸਾਲ ਦਾ ਮੇਲਾ ਸੀ, ਅਤੇ ਸੱਚ ਪਾਤਸ਼ਾਹ ਨਾਲ ਨਾ ਜੀ, ਸੱਚ ਪਾਤਸ਼ਾਹ ਨੇ ਮੇਰੇ ਨਾਲ ਜਿਹੜੀ ਰਕਮ ਹੁੰਦੀ ਹੈ, ਸਾਲ ਦਾ ਮੇਲਾ ਸੀ, ਰਕਮ ਕਿਸ ਤਰ੍ਹਾਂ ਉਹ ਦੇਣੀ ਹੈ, ਉਹ ਸਗੁਰਾਂ ਨਾਲ ਪ੍ਰੋਗਰਾਮ ਬਣ ਗਿਆ ਕਿ ਇਸ ਤਰ੍ਹਾਂ ਸਾਲ ਦੇ ਵਿੱਚ ਨਾ ਚਾਰ ਹਿੱਸਿਆਂ ਵਿੱਚ ਨਾ ਜੀ ਅਸੀਂ ਉਹ ਹਰ 3 ਮਹੀਨਿਆਂ ਬਾਅਦ ਰਕਮ ਪਹੁੰਚਾ ਦਿੱਤੀ ਜਾਏਗੀ ਇੱਥੇ। ਨਾਲ ਸਗੂ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ, ਸਗੁਰ ਸੱਚ ਮਤਲਬ ਜਨਾਉਣਾ ਦੀ ਸਗੁਰਾਂ ਨੇ ਕਿ ਇਹ ਹੋਲਾ ਨਾ ਜਿਹੜਾ ਕੋਈ ਬੰਦਾ ਆਪਣੇ ਆਪ 'ਚ ਤੁਰਿਆ ਫਿਰਦਾ ਕਿ ਮੈਂ ਕਰਦਾ, ਇਹ ਸਗੁਰਾਂ ਭੁਲੇਖਾ ਕੱਢਣਾ ਸੀ। ਸਗੁਰਾਂ ਨੇ ਐਸੀ ਕਿਰਪਾ ਕੀਤੀ ਕਿ ਜਦੋਂ ਸਾਨੂੰ ਉਹ ਹੋਲੇ ਦਾ ਮਿਲਿਆ ਨਾ ਜੀ, ਸਾਡਾ ਕੰਮਕਾਰ ਇਸ ਤਰ੍ਹਾਂ ਪ੍ਰੋਜੈਕਟ ਨਹੀਂ ਸੀਗਾ, ਇੱਕ ਸਾਨੂੰ ਨਾ ਜੀ ਬੜਾ ਵੱਡਾ ਪ੍ਰੋਜੈਕਟ, ਅਸੀਂ ਠੇਕੇਦਾਰੀ ਦਾ ਉੱਥੇ ਸਾਡਾ ਬਿਜ਼ਨਸ ਹੈ ਅਫਰੀਕਾ, ਜਿਹੜਾ ਇੱਕ ਸ਼ਹਿਰ ਹੈ ਮੰਬਾਸਾ ਜਿਹੜਾ ਸਮੁੰਦਰ ਦੀ ਬੰਦਰਗਾਹ ਹੈ, ਉੱਥੇ ਦਾ ਜਿਹੜਾ ਏਅਰਪੋਰਟ ਹੈ ਨਾ ਜੀ, ਉਹਦੀ ਐਕਸਟੈਂਸ਼ਨ ਦਾ ਇੱਕ ਸਾਨੂੰ ਪ੍ਰੋਜੈਕਟ ਸਗੁਰਾਂ ਨੇ, ਜਪਾਨ ਦੀ ਗਵਰਨਮੈਂਟ ਦਾ ਉਹ ਫਾਈਨੈਂਸ ਸੀ ਸਾਰੀ, ਉਹ ਪ੍ਰੋਜੈਕਟ ਸਗੂ ਸੱਚ ਪਾਤਸ਼ਾਹ ਨਾਲ ਬਖਸ਼ਿਸ਼ ਨਾਲ ਮਿਲਿਆ। ਉਹ ਜਦੋਂ ਮਿਲਿਆ ਤੇ ਹਾਲਾਂਕਿ ਪੇਮੈਂਟਾਂ ਦਾ ਨਾ ਜੀ, ਉੱਥੇ ਜਦੋਂ ਸਰਕਾਰੀ ਕੰਮ ਕਰੋ ਪੇਮੈਂਟਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ, ਸਗੁਰਾਂ ਨੇ ਐਸਾ ਕੰਮ ਦਿੱਤਾ ਸਾਨੂੰ ਜਿਹਦੀ ਪੇਮੈਂਟ ਮਤਲਬ ਜਿਹੜੇ ਤਰੀਕ ਨੂੰ ਪੇਮੈਂਟ ਜਿਹੜੀ ਡਿਊ ਹੁੰਦੀ ਉਸੇ ਤਰੀਕ ਨੂੰ ਮਿਲ ਜਾਂਦੀ ਸੀਗੀ, ਔਰ ਕੰਮ ਵੀ ਵੱਡਾ ਸੀਗਾ, ਤਕਰੀਬਨ ਸਾਲ ਡੇਢ ਸਾਲ ਦਾ ਕੰਮ ਸੀ ਉਹ। ਉਹ ਕਰ ਚੱਲਦੇ ਚੱਲਦੇ ਬੜਾ ਖੁਸ਼ੀ ਵੀ ਹੋਈ ਕਿ ਸੱਚ ਪਾਤਸ਼ਾਹ ਬਖਸ਼ਿਸ਼ ਕੀਤੀ, ਉਹ ਕੰਮ ਨਾ ਜੀ ਕੰਮ ਵੀ ਚੱਲਦਾ ਰਿਹਾ, ਅਤੇ ਪੇਮੈਂਟਾਂ ਵੀ ਜਿਹੜੀਆਂ ਹੋਲੇ ਦੀ ਸੀ ਨਾ ਰਕਮਾਂ, ਉਹ ਉਸ ਤਰ੍ਹਾਂ ਜਿਸ ਤਰ੍ਹਾਂ ਸੀ ਨਾ ਮਿੱਥਿਆ ਹੋਇਆ ਸੀ ਪ੍ਰੋਗਰਾਮ, ਉਸ ਤਰ੍ਹਾਂ ਉਹ ਦਿੰਦੇ ਰਹੇ ਜੀ। ਜਦੋਂ ਅਖੀਰਲੀ ਪੇਮੈਂਟ ਆਈ ਨਾ, ਉਹ ਇਸ ਤਰ੍ਹਾਂ ਸੀ ਕਿ ਅਸੀਂ ਜਦੋਂ ਮੇਲਾ ਹੈ ਨਾ ਹੋਲੇ ਦਾ, ਉਸ ਤੋਂ ਇੱਕ ਮਹੀਨਾ ਪਹਿਲੋਂ ਅਸੀਂ ਪ੍ਰੋਗਰਾਮ ਬਣਾਇਆ ਸੀ ਕਿ ਪਰਿਵਾਰ ਇੱਥੇ ਅਸੀਂ, ਸਾਡੇ ਮਾਤਾ ਜੀ, ਮੈਂ ਅਤੇ ਮੇਰਾ ਪਰਿਵਾਰ, ਬਾਕੀਆਂ ਨੇ ਬਾਅਦ 'ਚ ਆਉਣਾ ਸੀ, ਉਹਨਾਂ ਨੇ ਇੱਕ ਹਫ਼ਤਾ ਪਹਿਲੋਂ ਆਉਣਾ ਸੀ, ਅਤੇ ਅਸੀਂ ਨਾ ਜੀ ਪ੍ਰੋਗਰਾਮ ਜਿਹੜੇ ਹਿਸਾਬ ਨਾਲ ਮਿੱਥਿਆ ਸੀਗਾ, ਅਤੇ ਉਹ ਤਰੀਕਾ ਪਹਿਲੀ ਬੁਕਿੰਗ ਕਰਾਈ ਸੀ ਏਅਰਲਾਈਨ ਦੀ ਸੀਟਾਂ ਦੀ, ਉਹ ਜਦੋਂ ਆਈ ਨਾ ਜੀ ਤਰੀਕ ਜਿਹੜੀ ਮਿੱਥੀ ਹੋਈ ਸੀਗੀ ਇੱਕ ਮਹੀਨੇ ਪਹਿਲਾਂ ਦੀ, ਉਹ ਸਾਡੀ ਜਿਹੜੀ ਅਖੀਰਲੀ ਪੇਮੈਂਟ ਸੀ ਨਾ ਜੀ, ਉਹ ਕਿਸੇ ਕਾਰਨ ਨਾ ਜੀ ਉਹਨਾਂ ਨੇ ਇੰਜੀਨੀਅਰ ਪਹਿਲਾਂ ਤਾਂ ਜਪਾਨੀ ਸੀਗਾ ਜੀ, ਉਹਨਾਂ ਨੇ ਇੱਕ ਅਫਰੀਕਨ ਰੱਖਤਾ ਜੀ ਉੱਥੇ, ਉਹ ਪੇਮੈਂਟ ਨਾ ਜੀ ਉਹ ਅਫਰੀਕਨ ਅਪਰੂਵ ਨਾ ਕਰੇ ਕਿਸੇ ਕਾਰਨ, ਉਹ ਕੋਈ ਨਾ ਕੋਈ ਨੁਕਸ ਜਾ ਆਹ ਨਹੀਂ ਹੋਇਆ ਉਹ ਨਹੀਂ ਹੋਇਆ ਕੋਈ ਬਹਾਨੇਬਾਜ਼ੀ ਕਰੀ ਜਾਏ, ਜਾਂ ਤਾਂ ਪੈਸੇ ਖਾਣੇ ਸੀ ਜਾਂ ਕੀ ਸੀ ਸਾਨੂੰ ਨਹੀਂ ਪਤਾ, ਪਰ ਉਹ ਥੋੜ੍ਹਾ ਪਰੇਸ਼ਾਨ ਕਰਨ ਲੱਗ ਗਿਆ ਜੀ। ਉਹ ਪੇਮੈਂਟ ਉਸ ਤਰੀਕ ਨੂੰ ਜਿਸ ਤਰ੍ਹਾਂ ਸੀਗਾ ਪ੍ਰੋਗਰਾਮ ਨਹੀਂ ਆਈ, ਅਤੇ ਮੈਂ ਨਾ ਜੀ ਸਾਡੇ ਮਿੱਤਰ ਨੇ ਸਾਡੇ ਸੰਗਤ ਦੇ ਸੈਕਟਰੀ ਵੀ ਨੇ ਦਰਸ਼ਨ ਸਿੰਘ ਕਰਕੇ ਉਹਨਾਂ ਦਾ, ਉਹਨਾਂ ਨੂੰ ਮੈਂ ਨਾ ਫੋਨ ਕੀਤਾ, ਉਹਨਾਂ ਨੇ ਬੁਕਿੰਗਾਂ ਕੀਤੀਆਂ ਸੀ ਸਾਰੀਆਂ, ਅਤੇ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਆਹ ਨਾ ਹਫ਼ਤਾ ਅੱਗੇ ਕਰਾ ਦੇ ਹਜੇ ਤਿਆਰੀ, ਮੈਂ ਕਿਹਾ ਥੋੜ੍ਹਾ ਟਾਈਮ ਲੱਗੂਗਾ, ਅਤੇ ਉਹਨੇ ਮੇਰੇ ਆਖੇ 'ਤੇ ਉਹਨਾਂ ਨੇ ਕਰ ਦਿੱਤੀ ਜੀ। ਹਫ਼ਤਾ ਵਿੱਚ ਪੈ ਗਿਆ ਜੀ, ਹਫ਼ਤੇ ਬਾਅਦ ਜਦੋਂ ਤਰੀਕ ਆਈ ਫਿਰ ਮੈਂ ਉਹਨੂੰ ਪੇਮੈਂਟ ਹਜੇ ਵੀ ਨਾ ਆਈ, ਅਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਇਸ ਤਰ੍ਹਾਂ ਗੱਲ ਹੋਈ ਹੈ ਅਤੇ ਤੂੰ ਨਾ ਇੱਕ ਹਫ਼ਤਾ ਹੋਰ ਕਰਾ ਦੇ ਅੱਗੇ, ਅਤੇ ਉਹ ਘਬਰਾ ਗਿਆ, ਉਹ ਕਹਿੰਦਾ ਕੀ ਗੱਲ ਆ ਕਿ ਮੇਲਾ ਆਪਣੇ ਵੱਲੋਂ ਤੁਹਾਡਾ ਤਾਂ ਜਾਣਾ ਬੜਾ ਜ਼ਰੂਰੀ ਸੀ। ਮੈਂ ਕਿਹਾ ਹੈ ਗੱਲ ਤੁਹਾਡੀ ਸਾਰੀ ਸਮਝਦਾ, ਲੇਕਿਨ ਕੁਛ ਮਜਬੂਰੀਆਂ ਨੇ। ਉਹ ਮੇਰੇ ਕਹਿ 'ਤੇ ਉਹਨੇ ਫਿਰ ਕਰਾ ਦਿੱਤੀ ਜੀ, ਦੋ ਹਫ਼ਤੇ ਲੰਘੇ ਜੀ, ਫਿਰ ਨਾ ਹੁਣ ਜਦੋਂ ਤੀਸਰੇ ਹਫ਼ਤੇ ਦੀ ਆਈ ਨਾ ਜੀ ਉਹ ਤਰੀਕ ਆਈ, ਅਤੇ ਮੈਂ ਉਹਨੂੰ ਫਿਰ ਫੋਨ ਕੀਤਾ ਜੀ, ਮੈਂ ਕਿਹਾ ਹਜੇ ਵੀ ਨਹੀਂ ਬਣੀ ਗੱਲ, ਚੇਂਜ ਕਰਾ ਦੇ। ਉਹ ਕਹਿੰਦਾ ਤੁਹਾਨੂੰ ਤਾਂ ਮੈਂ ਪਤਾ ਨਹੀਂ ਕਿੱਦਾਂ ਘਬਰਾਹਟ, ਕਹਿੰਦਾ ਮੈਨੂੰ ਘਬਰਾਹਟ ਹੋਣ ਡਈ ਆ ਕਿ ਇਹ ਕੀ ਬਣ ਗਈ ਗੱਲ, ਤੁਹਾਡਾ ਜਾਣਾ ਤਾਂ ਬਹੁਤ ਜ਼ਰੂਰੀ ਆ। ਮੈਂ ਕਿਹਾ ਹੁਣ ਤੂੰ ਹਿਸਾਬ ਲਾ ਲਾ ਤੇਰੇ ਨਾਲੋਂ ਜ਼ਿਆਦਾ ਫਿਕਰ ਕਿਹਨੂੰ ਆ, ਮੈਂ ਕਿਹਾ ਬਹੁਤ ਇਸ ਵੇਲੇ ਸਗੁਰ ਦੀ ਪਤਾ ਨਹੀਂ ਕੀ ਖੇਡ ਆ ਅਤੇ ਸਮਝ ਨਹੀਂ ਪੈਂਦੀ। ਅਤੇ ਉਸਨੇ ਨਾ ਮੇਰੇ ਆਖੇ 'ਤੇ ਉਹਨੇ ਫੋਨ ਕੀਤਾ ਜੀ ਏਅਰਲਾਈਨ ਨੂੰ, ਅਤੇ ਏਅਰਲਾਈਨ ਨੇ ਜਵਾਬ ਦਿੱਤਾ ਕਿ ਮੁਸ਼ਕਲ ਆ, ਹੁਣ ਚੇਂਜ ਨਹੀਂ ਹੋ ਸਕਣੀ। ਉਹਦਾ ਕਾਰਨ ਕਹਿੰਦਾ ਇੱਕ ਨਾ ਬਹੁਤ ਗੁਜਰਾਤੀ ਬੜੇ ਉੱਥੇ ਰਹਿੰਦੇ ਨੇ ਅਫਰੀਕਾ, ਉਹਨਾਂ ਦੇ ਨਾ ਜੀ ਸਵਾਮੀ ਨਾਰਾਇਣ ਵਾਲੇ ਆਪ ਜੀ ਸ਼ਾਇਦ ਜਾਣਦੇ ਵੀ ਹੋਗੇ ਕਈਆਂ ਨੇ, ਸਗੋਂ ਸੱਚ ਪਾਤਸ਼ਾਹ ਵੀ ਇਹਨਾਂ ਦੇ ਸਵਾਮੀ ਨਾਰਾਇਣ ਜਿਹੜਾ ਦਿੱਲੀ ਵਿੱਚ ਉਹਨਾਂ ਦੇ ਮੰਦਰ ਵਿੱਚ, ਜਾਂ ਲੰਡਨ ਵੀ ਸੱਚ ਪਾਏ ਚਰਨ ਪਾਏ ਨੇ ਉਹਨਾਂ ਦੇ ਮੰਦਰਾਂ ਵਿੱਚ, ਬੜੀ ਗਿਣਤੀ ਹੈ ਉਹਨਾਂ ਦੇ। ਉਹਨਾਂ ਦਾ ਇੱਕ ਵੱਡਾ ਸਮਾਗਮ ਆਇਆ ਇੱਥੇ ਇੰਡੀਆ, ਅਤੇ ਉਹਨਾਂ ਨੇ ਸਾਰੀਆਂ ਹੀ ਫਲਾਈਟਾਂ ਨੂੰ ਬੜੀ ਵੱਡੀ ਗਿਣਤੀ ਉਹਨਾਂ ਦੀ, ਉਹਨਾਂ ਨੇ ਸਾਰੀਆਂ ਫਲਾਈਟਾਂ ਬੁੱਕ ਕੀਤੀਆਂ ਸੀ। ਅਤੇ ਉਹ ਕਹਿੰਦੇ ਜੇ ਹੁਣ ਇਹਨਾਂ ਨੇ ਸੀਟਾਂ ਛੱਡੀਆਂ ਨਾ, ਇਹਨਾਂ ਨੂੰ ਅੱਗੇ ਬੁਕਿੰਗ ਨਹੀਂ ਜੇ ਮਿਲਣੀ, ਇਹ ਤੁਸੀਂ ਹਿਸਾਬ ਲਾ ਲਓ ਕਿ ਇਹਨਾਂ ਦਾ ਔਖਾ ਹੋ ਜਾਣਾ ਜਾਣਾ। ਇਹ ਅਸੀਂ ਤਾਂ ਤੁਹਾਨੂੰ ਇਹੀ ਸਲਾਹ ਦਿੰਦੇ ਹਾਂ, ਰਾਏ ਦਿੰਦੇ ਕਿ ਇਹ ਸੀਟਾਂ ਨਾ ਛੱਡੋ, ਚਲੇ ਜਾਓ। ਕਿ ਅੱਜ ਦੀ ਉਦਣ ਦੀ ਸ਼ਾਮ ਦੀ ਸੀਗੀ ਫਲਾਈਟ ਜੀ, ਸਵੇਰੇ 9 ਵਜੇ ਫੋਨ ਹੋਇਆ, ਅਤੇ ਮੈਂ ਜਦੋਂ ਆਹ 9:30 ਮੈਨੂੰ ਇਹ ਖਬਰ ਮਿਲੀ, ਅਤੇ ਮੈਂ ਪੁੱਛੋ ਨਾ ਸਮਝ ਨਾ ਪਵੇ ਕੀ ਕਰਾਂ, ਬਹੁਤ ਹੀ ਮਨ ਡੋਲਿਆ, ਬਹੁਤ ਪਰੇਸ਼ਾਨ ਜੀ। ਮਨ ਵਿੱਚ ਇਹੀ ਅਰਦਾਸਾਂ ਕਰੀ ਜਾਵਾਂ, ਸੱਚ ਪਾਤਸ਼ਾਹ ਲਾਜ ਰੱਖੋ, ਬਖਸ਼ਿਸ਼ ਕਰੋ ਸੱਚ ਪਾਤਸ਼ਾਹ, ਬਖਸ਼ਿਸ਼ ਕਰੋ। ਸਾਡੀ ਸੈਕਟਰੀ ਸੀ, ਉਹਨੂੰ ਮੈਂ ਆਖ ਦਿੱਤਾ ਕਿ ਫੋਨ ਨਹੀਂ ਮੈਂ ਕੋਈ ਸੁਣਨਾ, ਮੈਸੇਜਾਂ ਲਈ ਜਾਈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਕੋਈ ਸਾਧ ਸਿੰਘ ਚਿੱਤ ਚੇਤਾ ਨਹੀਂ ਸੀ। 1 ਵਜਾ ਨਾ ਦੁਪਹਿਰ ਦਾ ਜੀ, ਭਰਾ ਦਾ ਮੇਰੇ ਦਾ ਫੋਨ ਆਇਆ, ਨਰਿੰਦਰ ਜਿਹੜਾ ਮੁੰਬਾਸੀ ਸ਼ਹਿਰ ਜਿਹੜਾ ਪ੍ਰੋਜੈਕਟ 'ਤੇ ਸੀਗਾ, ਉਸ ਦਾ ਫੋਨ ਆਇਆ, ਕਹਿੰਦਾ ਮੈਂ ਤੈਨੂੰ ਇੱਕ ਖਬਰ ਦੇਣੀ। ਮੈਂ ਕਿਹਾ ਕੀ ਗੱਲ? ਕਹਿੰਦਾ ਚੈੱਕ ਆ ਗਿਆ। ਮਤਲਬ ਕੋਈ ਉਮੀਦ ਜਿਹਦੀ ਸੀਗੀ ਨਹੀਂ ਸਾਧ ਸਿੰਘ ਜੀ, ਅਤੇ ਉਹ ਕਹਿੰਦਾ ਚੈੱਕ ਆ ਗਿਆ। ਮੈਨੂੰ ਮੰਨਣ 'ਚ ਰਹਿ ਲੈ ਕੇ ਆਹ ਕੀ ਗੱਲ, ਕਹਿੰਦਾ ਸੱਚ ਮੈਂ ਤੈਨੂੰ ਦੱਸਿਆ ਮੈਂ ਆ ਗਿਆ ਚੈੱਕ। ਮੈਂ ਕਿਹਾ ਤੂੰ ਕੀਤਾ ਕਿਵੇਂ? ਕਹਿੰਦਾ ਮੈਂ ਬੈਂਕ ਕਰ ਦਿੱਤਾ। ਉਹਨਾਂ ਦਿਨਾਂ 'ਚ ਇਸ ਤਰ੍ਹਾਂ ਸੀ ਸਾਧ ਸਿੰਘ ਜੀ ਕਿ 2 ਹਫ਼ਤੇ ਲੱਗਦੇ ਸਨ ਚੈੱਕ ਨੂੰ ਕਲੀਅਰ ਹੋਣ ਨੂੰ, ਫਿਰ ਜਾ ਕੇ ਅਸੀਂ ਕਿਤੇ ਉਹ ਪੈਸੇ ਕਢਾ ਸਕਦੇ ਸੀਗੇ। ਲੇਕਿਨ ਮੈਂ ਕੀ ਕੀਤਾ, ਮੈਂ ਉਹਨੂੰ ਆਖਿਆ ਤੂੰ ਬੈਂਕ 'ਚ ਪਾ ਦਿੱਤਾ? ਕਹਿੰਦਾ ਪਾ ਦਿੱਤਾ। ਉਹ ਹੁਣ ਸ਼ਹਿਰ ਦੂਸਰੇ ਇੱਥੇ ਜਦ ਬੈਂਕ ਮੈਨੇਜਰ ਜਿਹੜਾ ਨਰੋਬੀ ਸੀਗਾ ਉਹ ਮੈਨੂੰ ਜਾਣਦਾ ਸੀ, ਅਤੇ ਮੈਂ ਉਹਦੇ ਕੋਲ ਜਲਦੀ ਦੇਣੀ ਗਿਆ, ਅਤੇ ਮੈਂ ਉਹਨੂੰ ਸਾਰੀ ਗੱਲ ਦੱਸੀ। ਮੈਂ ਕਿਹਾ ਦੇਖ ਇਸ ਤਰ੍ਹਾਂ ਆ, ਤੂੰ ਪਹਿਲਾਂ ਤੋਂ ਜਿਹੜੀ ਉਹ ਦੂਸਰੇ ਸ਼ਹਿਰ ਵਿੱਚ ਬ੍ਰਾਂਚ ਆ ਨਾ ਉਹਨੂੰ ਫੋਨ ਕਰਕੇ ਪੁੱਛ ਕੇ ਇਸ ਤਰ੍ਹਾਂ ਦਾ ਚੈੱਕ ਆ ਗਿਆ ਪਾ ਦਿੱਤਾ ਗਿਆ, ਫਿਰ ਮੈਂ ਕਿਹਾ ਗੱਲ ਅਗਲੀ ਕਰਾਂਗਾ। ਅਤੇ ਉਹਨੇ ਸਾਰਾ ਪਤਾ ਕਰ ਲਿਆ, ਕਹਿੰਦਾ ਹਾਂ ਚੈੱਕ ਤਾਂ ਆ ਗਿਆ। ਅਤੇ ਮੈਂ ਉਹਨੂੰ ਇਹ ਵੀ ਪੁੱਛਿਆ ਕਿਹੜੀ, ਇਹ ਦੇਖ ਲਾ ਕਿਹਦਾ ਤਾਂ ਚੈੱਕ ਆ, ਪਿੱਛੇ ਕੋਈ ਜਿਹੜੇ ਚੈੱਕ ਆਏ ਨੇ ਕੋਈ ਫੇਲ ਹੋਏ ਨੇ? ਨਹੀਂ ਹੋਏ। ਕਹਿੰਦਾ ਠੀਕ ਆ। ਮੈਂ ਕਿਹਾ ਹੁਣ ਦੇਖ, ਮੈਨੂੰ ਨਾ ਪੈਸੇ ਹੁਣ ਚਾਹੀਦੇ ਨੇ, ਮੈਂ 2 ਹਫ਼ਤੇ ਨਹੀਂ ਵੇਟ ਕਰ ਸਕਦਾ, ਮੇਰੀ ਅੱਜ ਫਲਾਈਟ ਆ। ਫਲਾਈਟ 8 ਵਜੇ ਸੀਗੀ ਜੀ, ਅਤੇ ਉਦੋਂ 3 ਵਜੇ ਸਨ ਜੀ ਦੁਪਹਿਰ ਦੇ। ਅਤੇ ਮੈਂ ਨਾ ਜੀ ਬੈਂਕ ਵਾਲੇ ਨੇ ਉਹ ਸਾਰੀ ਗੱਲ ਮੇਰੀ ਮੰਨ ਲਈ, ਉਹਨੇ ਮੈਨੂੰ ਪੈਸੇ ਦੇ ਦਿੱਤੇ ਜੀ। ਹੁਣ ਪੈਸੇ ਤਾਂ ਲੋਕਲ ਕਰੰਸੀ ਸੀ, ਜਾ ਕੇ ਉਹ ਅਸੀਂ ਮਤਲਬ ਡਾਲਰ ਲੈਣੇ ਸੀਗੇ, ਉਹ ਕਨਵਰਟ ਕਰਨੇ ਸੀਗੇ, ਅਤੇ ਉਹ ਸਲਾਹ ਹੋਈ ਕਿ ਜਾ ਕੇ ਏਅਰਪੋਰਟ 'ਤੇ ਅਸੀਂ ਕਰ ਲਾਂਗੇ, ਜੀ ਉੱਥੇ ਬੈਂਕ ਜਿਹੜੀ ਹੈਗਾ ਨਾ ਉਹਨਾਂ ਤੋਂ ਕਰ ਲਾਂਗੇ। ਤਿਆਰੀ 3 ਵਜੇ ਤੋਂ ਬਾਅਦ ਨੱਠ ਭੱਜ ਬੰਦ ਲਏ, ਉਸ ਤਰ੍ਹਾਂ ਹੀ ਨੱਠ ਭੱਜ ਕਰਦਿਆਂ ਨੇ ਜੀ, ਅਤੇ ਮੈਂ ਘਰ ਵੀ ਫੋਨ ਕਰ ਦਿੱਤਾ ਕਿ ਮੈਂ ਸ਼ਾਇਦ ਲੇਟ ਹੋ ਜਾਵਾਂ, ਜੇ ਨਾ ਪਹੁੰਚ ਸਕਿਆ ਤੁਸੀਂ ਏਅਰਪੋਰਟ 'ਤੇ ਸਿੱਧੇ ਆ ਜਾਓ, ਮੈਂ ਏਅਰਪੋਰਟ ਹੀ ਮਿਲਾਂਗਾ। ਚਲੋ ਖੈਰ ਕਰਦੇ ਕਰਾਉਂਦੇ ਮੈਂ ਘਰ, ਮੈਂ ਵੀ ਪਹੁੰਚ ਗਿਆ ਘਰ। ਜਦੋਂ ਪਹੁੰਚਿਆ ਨਾ ਉੱਥੋਂ ਤਿਆਰੀ ਕਰਕੇ ਅਸੀਂ ਚੱਲ ਪਏ ਜੀ ਏਅਰਪੋਰਟ ਨੂੰ। ਅਸੀਂ ਪਹੁੰਚੇ ਉੱਥੇ ਤਕਰੀਬਨ ਨਾ ਜੀ 7 ਵਜੇ ਪਹੁੰਚੇ ਜੀ, ਹੁਣ 8 ਵਜੇ ਫਲਾਈਟ ਹੈ ਜੀ, 6 ਵਜੇ ਦਾ ਰਿਪੋਰਟਿੰਗ ਟਾਈਮ ਸ਼ੁਰੂ ਹੋਇਆ, ਅਸੀਂ ਲੇਟ ਪਹੁੰਚੇ ਜੀ। ਅਤੇ ਕਾਰ 'ਚੋਂ ਨਿਕਲੇ ਮਤਲਬ ਦੌੜ ਕੇ ਨਾ ਜੀ ਅਸੀਂ ਬੈਂਕ ਵੱਲ ਨੂੰ ਤੁਰ ਪਏ ਜੀ। ਅਤੇ ਬੈਂਕ ਵੱਲ ਨੂੰ ਤੁਰ ਕੇ ਉੱਧਰ ਭਰਾ ਸੀ ਨਾ ਛੋਟਾ ਕੁਲਵੰਤ ਸਿੰਘ, ਉਹਨੂੰ ਮੈਂ ਪੈਸੇ ਸਾਂਭੇ ਹੋਏ ਸੀਗੇ, ਅਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਪੈਸੇ ਦੇ ਜਲਦੀ ਦੇਣੀ, ਬੈਂਕ ਦੇ ਕੋਲ ਪਹੁੰਚ ਗਏ ਸੀ। ਉਹ ਕਹਿੰਦਾ ਕਿਹੜੇ ਪੈਸੇ? ਮੈਂ ਕਿਹਾ ਜਿਹੜੇ ਤੈਨੂੰ ਲਿਫਾਫਾ ਫੜਾਇਆ ਸੀ। ਉਹ ਕਹਿੰਦਾ ਉਹ ਤਾਂ ਘਰ ਹੀ ਰਹਿ ਗਿਆ। ਮਤਲਬ ਮੈਂ ਸਾਹਿਬ ਦੱਸ ਨਹੀਂ ਸਕਦਾ ਕਿੰਨਾ ਉਸ ਵੇਲੇ ਮਨ ਮੇਰਾ ਪਰੇਸ਼ਾਨ ਕਿ ਇਹ ਕੀ ਹੁਣ ਭਾਣਾ ਵਰਤ ਗਿਆ, ਹੁਣ ਤਾਂ ਫਲਾਈਟ ਵੀ ਘੰਟਾ ਰਹਿ ਗਿਆ। ਖੈਰ ਕਰਦੇ ਕਰਾਉਂਦੇ ਨੇ ਥੋੜੇ ਜਿਹੇ ਜੇਬਾਂ 'ਚ ਅਸੀਂ ਜਿੰਨੇ ਕੁ ਸੀਗੇ ਸਾਰਿਆਂ ਨੇ ਕਰਕੇ ਥੋੜੀ ਜਿਹੀ ਰਕਮ ਜੀ ਹੋਈ ਕਿ ਹੁਣ ਤਾਂ ਹੋਰ ਕੋਈ ਚਾਰਾ ਨਹੀਂ ਆ। ਉਹ ਕਹਿੰਦੇ ਦੇਖਾਂਗੇ ਬਾਅਦ 'ਚ, ਹੁਣ ਜਿਹੜੇ ਵੀ ਆਊਗੇ ਲੈ ਆਊਗੇ। ਮੈਂ ਨਾ ਜੀ ਪਲੇਨ ਵਿੱਚ ਇਹ ਹਾਲ ਹੋਇਆ ਕਿ ਪਰਿਵਾਰ ਅੰਦਰ ਚਲਾ ਗਿਆ ਅਤੇ ਮੈਂ ਬਾਹਰ ਜੀ। ਉਹ ਪਲੇਨ ਜਦੋਂ ਮੈਂ ਗਿਆ ਨਾ ਜੀ ਚੈੱਕ ਇਨ 'ਤੇ, ਉਹ ਕਹਿੰਦੇ ਸੋਰੀ ਤੂੰ ਨਹੀਂ ਜਾ ਸਕਦਾ, ਪਲੇਨ ਦੇ ਤਾਂ ਦਰਵਾਜ਼ੇ ਬੰਦ ਕਰ ਦਿੱਤੇ ਨੇ। ਉਹ ਤਾਂ ਹੁਣ ਦਰਵਾਜ਼ੇ ਹੁਣ ਅਸੀਂ ਥੋੜ੍ਹਾ ਖਿਲਾਵਾਂਗੇ। ਮਤਲਬ ਇਸ ਤਰ੍ਹਾਂ ਦੀ ਇੱਕ ਸਥਿਤੀ ਬਣ ਗਈ। ਮੈਂ ਉਹਨੂੰ ਮਿੰਨਤਾਂ ਕਰਾਂ, ਮੈਂ ਕਿਹਾ ਮੈਨੂੰ ਜਾਣ ਦਿਓ, ਮੇਰਾ ਪਰਿਵਾਰ ਅੰਦਰ ਆ। ਅਤੇ ਉਹਨੇ ਨਾ ਜੀ ਉਹ ਰੇਡੀਓ ਕਾਲ ਹੁੰਦਾ ਨਾ ਜੀ, ਉਹਦੇ ਕੋਲ ਲੇਡੀ ਸੀਗੀ, ਉਹ ਗੁਜਰਾਤੀ ਸੀ, ਉਹਨੇ ਮੈਨੂੰ ਨਾਮ ਪੁੱਛਿਆ ਅਤੇ ਉਹ ਸਗਰ ਨੇ ਐਸੀ ਕਿਰਪਾ ਕੀਤੀ, ਉਹ ਨਾਮ ਤੋਂ ਨਾ ਉਹ ਥੋੜ੍ਹਾ ਉਹਨੂੰ ਪਤਾ ਲੱਗ ਗਿਆ, ਕਹਿੰਦੀ ਹਾਂ ਤੂੰ ਤਾਂ ਮੇਰੇ ਭਰਾ ਦਾ ਦੋਸਤ ਆ। ਉਹਨੇ ਨਾ ਜੀ ਆਪਣਾ ਉਹ ਗੱਲ ਕਰਕੇ ਉਹਨੇ ਉੱਥੋਂ ਅੱਗੇ ਪਲੇਨ ਵਾਲਿਆਂ ਨੂੰ ਪੁੱਛਿਆ ਅਤੇ ਉਹਨਾਂ ਉਹ ਮੰਨ ਗਿਆ ਜੀ ਦਰਵਾਜ਼ਾ ਖੋਲ੍ਹਣ ਨੂੰ। ਮੈਂ ਪਲੇਨ ਵਿੱਚ ਬਹਿ ਗਿਆ ਜਾ ਕੇ, ਪਰ ਮੈਨੂੰ ਜੀ ਇੱਕ ਸਾਹ ਇੱਕ ਜਾਵੇ, ਮੈਂ ਪੁੱਛੋ ਨਾ ਜੀ ਮੇਰਾ ਹਾਲ। ਮੈਂ ਸੀਟ 'ਤੇ ਤਾਂ ਬਹਿ ਗਿਆ ਪਰ ਮੈਂ ਬਹੁਤ ਹੀ ਪਰੇਸ਼ਾਨ ਜੀ। ਚਲੋ ਬਹਿ ਗਿਆ, ਹੁਣ ਹੋਰ ਤਾਂ ਕੋਈ ਚਾਰਾ ਨਹੀਂ ਸੀ, ਬੈਠੇ ਰਹੇ ਸਾਹ ਸਿੰਘ ਜੀ। 15-20 ਮਿੰਟਾਂ ਬਾਅਦ ਨਾ ਪਾਇਲਟ ਦੀ ਅਨਾਊਂਸਮੈਂਟ ਆਈ ਕਿ ਥੋੜ੍ਹਾ ਜਿਹਾ ਕੋਈ ਅਸੀਂ ਵੇਟ ਕਰਦੇ ਹਾਂ, ਕੋਈ ਸਾਨੂੰ ਕਲੀਅਰੈਂਸ ਮਿਲ ਜਾਏ ਫਿਰ ਜਾਵਾਂਗੇ। ਅੱਧਾ ਘੰਟਾ ਹੋ ਗਿਆ, 1.25 ਘੰਟਾ ਹੋ ਗਿਆ, ਫਿਰ ਅਨਾਊਂਸਮੈਂਟ ਹੋਈ ਕਿ ਥੋੜ੍ਹੀ ਜਿਹੀ ਨਾ ਕੋਈ ਪਲੇਨ 'ਚ ਖਰਾਬੀ ਹੋ ਗਈ ਆ ਅਤੇ ਅਸੀਂ ਨਾ ਜੀ ਥੋੜ੍ਹਾ ਜਿਹਾ ਠਹਿਰ ਕੇ ਚੱਲਾਂਗੇ। ਸਾਹ ਸਿੰਘ ਜੀ 3 ਘੰਟੇ ਨਾ ਜੀ ਸਾਨੂੰ ਪਲੇਨ 'ਚ ਹੀ ਬੈਠੇ ਰਹੇ ਜੀ ਉੱਥੇ ਗਰਾਊਂਡ 'ਤੇ ਜੀ, 3 ਘੰਟੇ ਜੀ। ਅਖੀਰ 'ਤੇ ਪਾਇਲਟ ਨੇ ਅਨਾਊਂਸ ਕੀਤਾ ਕਿ ਸੋਰੀ ਜੀ ਆਹ ਫਲਾਈਟ ਨਹੀਂ ਅੱਜ ਚੱਲੇਗੀ, ਇੱਕ ਤੁਹਾਨੂੰ ਦੱਸਾਂਗੇ ਕੱਲ੍ਹ ਨੂੰ ਚੱਲੇਗੀ, ਅਤੇ ਤੁਸੀਂ ਨਾ ਤੁਹਾਨੂੰ ਹੁਣ ਹੋਟਲਾਂ 'ਚ ਲਿਜਾਇਆ ਜਾਏਗਾ। ਸਾਰੇ ਉੱਥੇ ਰੌਲੀ ਪਾਉਣ ਆ ਕੀ ਹੋਇਆ ਸਾਡੇ ਨਾਲ ਰੌਲੀ ਪਾਉਣ 'ਤੇ ਮੈਂ ਧੰਨ ਸਿੰਘ ਜਗਜੀਤ ਸਿੰਘ ਕਰਾਂ ਕਿ ਇਹ ਸੱਚੇ ਪਾਤਸ਼ਾਹ ਬੇਅੰਤ ਹਨ ਤੂੰ ਸੱਚੇ ਪਾਤਸ਼ਾਹ। ਸਗਰਾਂ ਨੇ ਕਿਰਪਾ ਕੀਤੀ, ਅਸੀਂ ਘਰ ਪਹੁੰਚੇ ਜੀ, ਕੁਛ 12 ਵੱਜ ਗਏ ਸੀ ਰਾਤ ਦੇ। ਭਰਾ ਸਾਰੇ ਉਹ ਹੈਰਾਨ ਕਿ ਤੂੰ ਕਿੱਥੋਂ ਆ ਗਿਆ। ਮੈਂ ਕਿਹਾ ਇਸ ਤਰ੍ਹਾਂ ਸਗਰਾਂ ਕਿਰਪਾ ਕੀਤੀ, ਉਹ ਰਕਮ ਜਿਹੜੀ ਸੀਗੀ ਨਾ ਅਗਲੇ ਦਿਨ ਬੜੇ ਆਰਾਮ ਨਾਲ ਅਸੀਂ ਸਾਰਾ ਆਪਣੀ ਤਿਆਰੀ ਕਰਕੇ ਆਏ। ਅਤੇ ਇਹ ਸਗੁਰ ਸੱਚ ਪਾਤਸ਼ਾਹ ਇਸ ਤਰ੍ਹਾਂ ਚੋਜ ਕਰਦੇ ਨੇ। ਹੋਰ ਵੀ ਸਾਖੀਆਂ ਨੇ, ਸਮਾਂ ਵੀ ਹੋ ਗਿਆ ਹੈ, ਲੇਕਿਨ ਮੈਂ ਫਿਰ ਕਿਤੇ ਸਮਾਂ ਬਣੇਗਾ ਆਪ ਜੀ ਨਾਲ ਸਾਂਝੀਆਂ ਕਰਾਂਗਾ। ਲੇਕਿਨ ਹੁਣ ਮੈਂ ਆਪ ਸਾਰਿਆਂ ਤੋਂ ਖਿਮਾ ਮੰਗਦਾ ਹਾਂ ਅਤੇ ਹੋਈਆਂ ਭੁੱਲਾਂ ਦੀ ਆਪ ਸਾਰੇ ਮੈਨੂੰ ਬਖਸ਼ ਦਿਓਗੇ। ਅਤੇ ਇੱਕ ਮਨ 'ਚ ਇਹੀ ਆ ਕਿ ਸਾਧ ਸਿੰਘ ਜੀ ਅਸੀਂ ਸਗਰਾਂ ਦੇ ਚੰਨਾਂ ਨਾਲ ਜੁੜੀਏ। ਇਹ ਜਿਹੜਾ ਪੰਥ ਹੈ ਬੜਾ ਨਿਆਰਾ ਇੱਕ ਪੰਥ ਹੈ। ਮੈਂ ਛੋਟੀ ਜਿਹੀ ਇੱਕ ਸਗੁਰ ਉਦੇ ਸਿੰਘ ਜੀ ਦਾ ਨਾ ਇੱਕ ਥੋੜ੍ਹਾ ਜਿਹਾ ਬਚਨ ਆਪ ਜੀ ਨਾਲ ਸਾਂਝਾ ਕਰਾਂਗਾ। ਸਗੁਰ ਸੱਚ ਪਾਤਸ਼ਾਹ ਨੇ ਸਾਨੂੰ ਇਹ ਨਾ ਜੀ ਬੜੀ ਪੁਰਾਣੀ ਗੱਲ ਹੈ, ਇੰਟਰਨੈਸ਼ਨਲ ਸੀਡ ਫੈਡਰੇਸ਼ਨ ਹੁੰਦੀ ਹੈ ਜਿਹਦੇ 'ਚ ਬੀਜਾਂ ਦਾ ਸਗੁਰ ਸੱਚ ਪਾਤਸ਼ਾਹ ਦਾ ਕਾਰੋਬਾਰ ਹੈ, ਨਾਮਧਾਰੀ ਸੀਡਸ, ਉਹਨਾਂ ਦੀ ਇੱਕ ਇੰਟਰਨੈਸ਼ਨਲ ਕਾਨਫਰੰਸ ਹੁੰਦੀ ਹੈ ਹਰ ਸਾਲ ਜਾਂ ਹਰ 2 ਸਾਲਾਂ ਬਾਅਦ ਨਾ ਜੀ, ਵੱਖੋ ਵੱਖ ਦੇਸ਼ਾਂ 'ਚ ਉਹ ਕਰਦੇ ਨੇ। ਅਤੇ ਇੱਕ ਵਾਰ ਇਹਨਾਂ ਨੈਰੋਬੀ ਸ਼ਹਿਰ ਵਿੱਚ ਜਿੱਥੇ ਅਸੀਂ ਰਹਿੰਦੇ ਸੀ ਉੱਥੇ ਹੋਈ ਜੀ। ਉੱਥੇ ਜਦੋਂ ਹੋਈ ਤਾਂ ਸਗੁਰ ਸੱਚ ਪਾਤਸ਼ਾਹ ਇਹਨਾਂ ਜੀ ਹਫ਼ਤਾ ਉਹ ਪ੍ਰੋਗਰਾਮ ਦੇ ਵਿੱਚ ਰਹਿ ਕੇ ਜਦੋਂ ਵਾਪਸ ਆਉਣ ਲੱਗੇ ਤਾਂ ਮੈਨੂੰ ਹੁਕਮ ਕਰ ਗਏ, ਕਹਿੰਦੇ ਸਾਡੇ ਨਾਲ ਨਾ ਇੰਡੀਆ ਦੇ ਡੈਲੀਗੇਸ਼ਨ ਵਿੱਚ ਨਾ ਹੋਰ ਆਏ ਨੇ, ਕੁਛ 3-4 ਬੰਦੇ ਮੇਰੀ ਜਾਣ ਪਛਾਣ ਵਾਲੇ ਨੇ, ਉਹ ਪਹਿਲੀ ਵਾਰੀ ਅਫਰੀਕਾ ਆਏ ਨੇ ਅਤੇ ਉਹਨਾਂ ਨੇ ਨਾ ਇੱਥੇ ਕੁਛ ਤੁਹਾਡੇ ਆ ਜਿਹੜੇ ਜੰਗਲਾਂ ਵਿੱਚ ਥੋੜ੍ਹਾ ਜਾਨਵਰ ਜੰਗਲੀ ਜਾਨਵਰ ਵੇਖਣ ਦਾ ਉਹਨਾਂ ਦਾ ਮਨ ਆ, ਅਤੇ ਤੂੰ ਉਹਨੂੰ ਲੈ ਜਾਏਗਾ? ਮੈਂ ਹੁਕਮ, ਮੈਂ ਕਿਹਾ ਜ਼ਰੂਰ ਲੈ ਜਾਵਾਂਗਾ ਜੀ। ਅਤੇ ਇਹ ਫਿਰ ਵਾਪਸ ਇੰਡੀਆ ਆ ਗਏ ਅਤੇ ਮੈਂ ਅਗਲੇ ਦਿਨ ਨਾ ਜੀ ਉਹਨਾਂ ਨੂੰ ਉਹਨਾਂ ਦੇ ਹੋਟਲ 'ਚੋਂ ਖੜਿਆ ਅਤੇ ਉਹਨੂੰ ਨੈਸ਼ਨਲ ਪਾਰਕ ਲੈ ਗਿਆ ਜੀ। ਅਸੀਂ ਸਵੇਰੇ 6 ਵਜੇ ਬੜੀ ਸਵੇਲੇ ਜਾਣਾ ਪੈਂਦਾ ਕਰਕੇ ਜਾਨਵਰ ਫਿਰ ਗਰਮੀ ਦੇ ਵਿੱਚ ਦਿਨੇ ਉਹ ਨਹੀਂ ਦਿਸਦੇ। ਸਵੇਰੇ ਸਵੇਰੇ ਜਾ ਕੇ ਨਾ ਅਸੀਂ ਗੇੜੇ ਕੱਢਦੇ ਸੀਗੇ ਅਤੇ ਇੱਕ ਜਿਹੜਾ ਮੇਰੇ ਨਾਲ ਅੱਗੇ ਬੈਠਾ ਸੀਗਾ ਨਾ ਜੀ, ਉਹ 3 ਜਣੇ ਸੀਗੇ ਅਤੇ ਇੱਕ ਨੇ ਮੈਨੂੰ ਪੁੱਛਿਆ, ਕਹਿੰਦੇ ਸਰਦਾਰ ਜੀ ਆ ਜਿਹੜੇ ਤੁਹਾਡੇ ਨਾ ਜੀ ਉਦੇ ਸਿੰਘ ਜੀ ਨੇ, ਇਹਨਾਂ ਨੇ PhD ਕਿੱਥੇ ਪੜ੍ਹੀ ਆ ਜੀ, ਕਿੱਥੇ ਕੀਤੀ, ਕਿਹੜੀ ਯੂਨੀਵਰਸਿਟੀ ਵਿੱਚ? ਅਤੇ ਮੈਂ ਉਹਨੂੰ ਜਵਾਬ ਦਿੱਤਾ, ਮੈਂ ਕਿਹਾ PhD ਨਹੀਂ ਕੀਤੀ ਜੀ ਇਹਨਾਂ ਨੇ। ਉਹ ਚੁੱਪ ਕਰ ਗਿਆ ਜੀ। ਜਿਹੜਾ ਪਿੱਛੇ ਸਿੰਘ ਨਾ ਇੱਕ ਉਹ ਬੋਲਿਆ, ਕਹਿੰਦਾ ਨਹੀਂ ਸਰਦਾਰ ਜੀ ਤੁਹਾਨੂੰ ਸ਼ਾਇਦ ਸੁਣਿਆ ਨਹੀਂ, ਉਹ ਪੁੱਛਦੇ ਨੇ ਤੁਹਾਨੂੰ ਇਹਨਾਂ ਨੇ PhD ਕਿਹੜੀ ਯੂਨੀਵਰਸਿਟੀ 'ਚ ਕੀਤੀ ਆ। ਮੈਂ ਉਸ ਨੂੰ ਵੀ ਉਹੀ ਜਵਾਬ ਦਿੱਤਾ, ਮੈਂ ਕਿਹਾ ਦੇਖੋ PhD ਨਹੀਂ ਕੀਤੀ ਇਹਨਾਂ ਨੇ, ਬੇਸਿਕ ਐਜੂਕੇਸ਼ਨ ਹੈਗੀ ਆ। ਉਹੀ ਚੁੱਪ ਕਰ ਗਿਆ ਜੀ। ਫਿਰ ਨਾ ਤਿੰਨੋਂ ਇਕੱਠੇ ਬੋਲੇ, ਕਹਿੰਦੇ ਕੀ ਤੂੰ ਕਹਿ ਰਿਹਾ ਨਹੀਂ ਕੀਤੀ ਇਹਨਾਂ ਨੇ PhD? ਮੈਂ ਕਿਹਾ ਨਹੀਂ ਕੀਤੀ ਜੀ। ਉਹ ਕਹਿੰਦੇ ਤੂੰ ਇੱਕ ਗੱਲ ਸੁਣ ਸਾਡੀ, ਇਸ ਵੇਲੇ ਨਾ ਇਸ ਵੇਲੇ ਤੇਰੀ ਕਾਰ ਵਿੱਚ ਨਾ ਅਸੀਂ ਤਿੰਨੇ PhD ਬੈਠੇ ਹਾਂ, ਕੁਛ ਸਾਲਾਂ ਤੋਂ ਇਹਨਾਂ ਨੂੰ ਜਾਣਨ ਲੱਗੇ ਹਾਂ, ਅਸੀਂ ਆਪਸ ਵਿੱਚ ਹੀ ਗੱਲ ਕਰੀਦੀ ਆ ਕਿ ਇਹਨਾਂ ਦੇ ਕੋਲ ਇੰਨੀ ਨੌਲੇਜ ਕਿੱਥੋਂ ਆ ਜੀ। ਹੁਣ ਸਾਧ ਸਿੰਘ ਜੀ ਜਿਹੜੇ ਆਪ ਜੀ ਜਿਹੜੇ ਪੜ੍ਹੇ ਲਿਖੇ ਹੋ, ਉਹਨਾਂ ਨੂੰ ਪਤਾ PhD ਇੱਕ ਦੁਨੀਆਂ ਦੀ ਸਿਖਰ ਦੀ ਪੜ੍ਹਾਈ ਹੈ ਨਾ ਜੀ, ਜਿਹੜੀ ਉਹ ਹੁੰਦੀ ਹੈ ਜੀ, PhD ਤੋਂ ਉੱਤੇ ਹੋਰ ਨਹੀਂ ਹੁੰਦੀ ਜੀ। ਅਤੇ PhD ਵਾਲੇ 3 ਬੰਦੇ ਉਹ ਕਹਿਣ ਕਿ ਇਹਨਾਂ ਦੀ ਐਡੀ ਨੌਲੇਜ ਆ ਕਿ ਇਹਨਾਂ ਨੇ, ਤੁਸੀਂ ਕਹਿੰਦੇ ਇਹਨਾਂ ਨੇ PhD ਨਹੀਂ ਕੀਤੀ, ਸਾਡੀ ਜਿੱਥੇ ਨੌਲੇਜ ਖਤਮ ਹੁੰਦੀ ਸ਼ਾਇਦ ਇਹਨਾਂ ਦੀ ਸ਼ੁਰੂ ਹੁੰਦੀ ਹੋਣੀ ਹੈ ਜੀ। ਮਤਲਬ ਸਵਗਰਾ ਨੇ ਸਾਨੂੰ ਇੱਕ ਐਸੀ ਬਖਸ਼ਿਸ਼ ਕੀਤੀ, ਸਾਨੂੰ ਉਸ ਸਮਰੱਥ ਗੁਰੂ ਦੇ ਲੜ ਲਾਇਆ ਹੈ। ਅਸੀਂ ਇਹ ਜ਼ਰੂਰ ਆਪਾਂ ਧਿਆਨ ਰੱਖੀਏ ਕਿ ਸਤਿਗੁਰੂ ਸੱਚ ਪਾਤਸ਼ਾਹ ਇਸ ਵੇਲੇ ਕਿੰਨਾ ਕੁ ਮੈਂ ਜਸ ਕਰਾਂ ਜੀ, ਕਿੰਨਾ ਕੁ ਜਸ ਕਰਾਂ ਸਤਿਗੁਰੂ ਸੱਚ ਪਾਤਸ਼ਾਹ ਸਤਿਗੁਰੂ ਉਦੇ ਸਿੰਘ ਜੀ ਸਾਡੇ 'ਤੇ ਜਿਹੜੀ ਪਰਉਪਕਾਰ ਕਰਦੇ ਨੇ, ਨਾਮਧਾਰੀ ਸੰਗਤ 'ਤੇ ਜਿਹੜਾ ਨਾਮਧਾਰੀ ਸੀਡਸ ਦਾ ਜੋ ਵੀ ਹੈ ਉੱਥੇ ਸਤਿਗੁਰੂ ਸੱਚ ਪਾਤਸ਼ਾਹ ਜੀ ਦਾ, ਉਹਦੇ ਵਿੱਚ ਬਹੁਤ ਵੱਡਾ ਤਾਦਾਦ ਤੱਕ ਜੋ ਵੀ ਹੈ ਨਾਮਧਾਰੀ ਸੰਗਤ ਦੇ ਜਿਹੜੀ ਭਲਾਈ ਵਾਸਤੇ, ਨਾਮਧਾਰੀ ਸੰਗਤ ਦੀ ਡਿਵੈਲਪਮੈਂਟ ਵਾਸਤੇ ਉੱਥੋਂ ਸਾਰਾ ਫਾਈਨੈਂਸ ਹੁੰਦਾ ਹੈ, ਇਹ ਸਤਿਗੁਰੂ ਸੱਚ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰਦੇ ਨੇ। ਹੋਰ ਸਾਡੇ ਇੰਪਲੋਇਮੈਂਟ, ਕਈ ਨੌਜਵਾਨਾਂ ਨੂੰ ਹੋਰ ਮਤਲਬ ਉੱਥੇ ਕੰਮ ਕਰਦੇ ਨੇ। 7-8 ਮੁਲਕਾਂ ਵਿੱਚ ਇਸ ਵੇਲੇ ਬਾਹਰ ਨਾਮਧਾਰੀ ਸੀਡਸ ਦਾ ਬ੍ਰਾਂਚਿਸ ਹੈ, ਇਹ ਸਤਿਗੁਰੂ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਅਸੀਂ ਨਾਲ ਸਤਿਗੁਰੂ ਸੱਚ ਪਾਤਸ਼ਾਹ ਆਹ ਸਾਡੇ ਤੋਂ ਕਰਾਉਂਦੇ ਨੇ, ਇੱਕ ਬਿਜ਼ਨਸ ਦੇ ਖੇਤਰ ਵਿੱਚ ਵੀ ਸਿਖਰ 'ਤੇ, ਬਾਕੀ ਸਤਿਗੁਰੂ ਸੱਚ ਪਾਤਸ਼ਾਹ ਦੀ ਬਖਸ਼ਿਸ਼ ਨਾਲ ਸਾਨੂੰ ਨਾਮ ਦਾ ਸਿਮਰਨ ਕਰਵਾਉਂਦੇ ਨੇ, ਸਾਨੂੰ ਸਤਸੰਗ ਕਰਵਾਉਂਦੇ ਨੇ। ਇਹ ਅਸੀਂ ਸਤਿਗੁਰੂ ਸੱਚ ਪਾਤਸ਼ਾਹ ਦੇ ਹੁਕਮ ਮੰਨ ਕੇ ਅਸੀਂ ਤਕੜੇ ਹੋ ਕੇ ਸਗੁਰਾਂ ਦੇ ਹੁਕਮਾਂ 'ਤੇ ਚੱਲੀਏ। ਅਤੇ ਮੈਂ ਇੱਕ ਵਾਰੀ ਫਿਰ ਆਪ ਜੀ ਤੋਂ ਹੁਣ ਅੱਗੇ ਲੈਂਦਾ ਹਾਂ, ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਸਤਿ ਸ਼੍ਰੀ ਅਕਾਲ।